ਛੇਵੇਂ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ ਦਾ ਵਿਆਹ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਵਿਆਹ ਦੇ ਉਤਸਵ ਮਨਾਏ ਗਏ, ਬਹੁਤ ਭਾਰੀਆਂ ਖੁਸ਼ੀਆਂ ਗੁਰੂ ਘਰ 'ਚ ਵਰਤੀਆਂ। ਸਤਿਗੁਰਾਂ ਦੇ ਘਰ ਵਿੱਚ ਸਦਾ ਹੀ ਖੇੜਾ ਹੈ, ਆਨੰਦ ਹੈ ਗੁਰੂ ਖਾਲਸਾ ਜੀ। ਬੇਅੰਤ ਜਿਹੜੇ ਰਿਸ਼ਤੇਦਾਰ ਸਾਖ ਸੰਬੰਧੀ ਆਏ ਵਿਆਹ ਸਮਾਗਮ ਤੋਂ ਬਾਅਦ, ਸਤਿਗੁਰਾਂ ਕੋਲੋਂ ਆਗਿਆ ਲੈ ਕੇ ਸਭ ਆਪੋ ਆਪਣੀਆਂ ਥਾਵਾਂ ਨੂੰ ਵਿਦਾ ਹੋਏ। ਇੱਧਰ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਜਿਹੜਾ ਸ਼੍ਰੀ ਹਰਗੋਬਿੰਦਪੁਰੇ ਦੇ ਜੰਗ ਵਿੱਚ ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ, ਉਹਦਾ ਲੜਕਾ ਸੀ ਵਲੀ ਖਾਨ। ਉਹ ਇਕੱਲਾ ਲੜਕਾ, ਉਹਦਾ ਬਾਕੀ ਜਿਉਂਦਾ ਸੀ। ਦੋ ਪੋਤੋ ਦੇ ਉੱਥੇ ਮਾਰੇ ਜਾ ਚੁੱਕੇ ਸਨ। ਸ਼ਾਹਜਹਾਨ ਬਾਦਸ਼ਾਹ ਕਿਤੇ ਇੱਧਰ ਆਇਆ ਪੰਜਾਬ ਵੱਲ, ਲਾਹੌਰ ਨੂੰ ਜਾਂਦਾ, ਜਲੰਧਰ ਟਿਕਿਆ। ਇਹਨੇ ਉਹਦੇ ਕੋਲ ਜਾ ਕੇ ਇਸ ਜੰਗ ਦੇ ਬਾਰੇ ਦੱਸਿਆ। ਵਜ਼ੀਰ ਖਾਨ ਬਹੁਤ ਹੀ ਸਿਆਣਾ ਤੇ ਦੂਰ ਅੰਦੇਸ਼ੀ ਵਿਅਕਤੀ ਸੀ, ਜੋ ਗੁਰੂ ਘਰ ਦੀ ਹਰ ਵੇਲੇ ਪੈਰਵਾਈ ਕਰਦਾ ਸੀ। ਉਹਨੇ ਬਾਦਸ਼ਾਹ ਨੂੰ ਦੱਸਿਆ ਵੀ ਸਤਿਗੁਰਾਂ ਨੇ ਉਜਾੜ ਪਿਆ ਨਗਰ ਸੀ, ਉਹ ਨਗਰ ਵਸਾਇਆ, ਉੱਥੇ ਇੱਕ ਮਸੀਤ ਬਣਾਈ ਛੇਵੇਂ ਪਾਤਸ਼ਾਹ ਨੇ। ਹਰਗੋਬਿੰਦਪੁਰੇ ਗੁਰਦੇਵ ਨੇ ਇੱਕ ਮਸਜਿਦ ਤਿਆਰ ਕੀਤੀ ਸੀ। ਇਹ ਸਾਂਝੀ ਵਾਲਤਾ ਦਾ ਉਪਦੇਸ਼ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਆ। ਪਾਤਸ਼ਾਹ ਨੇ ਉੱਥੇ ਬਕਾਇਦਾ ਇੱਕ ਮਸਜਿਦ ਤਿਆਰ ਕੀਤੀ ਸੀ। ਹੁਣ ਵੀ ਉਹ ਮਸੀਤ ਉੱਥੇ ਮੌਜੂਦ ਹੈ, ਪੁਰਾਣੀ ਬਣੀ ਹੋਈ ਹੈ, ਛੋਟੀ ਇੱਟ ਦੀ। ਉਹ ਗੁਰੂ ਕਾਲ ਦੀ ਬਣੀ ਦੱਸੀ ਜਾਂਦੀ ਹੈ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹਾਦਰਗੜ੍ਹ ਕਿਲ੍ਹੇ ਵਿੱਚ ਆਏ ਨੇ ਸੈਫਦੀਨ ਕੋਲ, ਸੈਫਦੀਨ ਨੇ ਮਹਾਰਾਜ ਜੀ ਦੇ ਨਿਵਾਸ ਲਈ ਇੱਕ ਬੜਾ ਸੋਹਣਾ ਘਰ ਬਣਾਇਆ। ਬਿਲਕੁਲ ਉੱਥੇ ਨੇੜੇ ਇੱਕ ਮਸੀਤ ਸੀ। ਮਹਾਰਾਜ ਉਹਨੇ ਆਖਿਆ ਵੀ ਇਹ ਸਿੱਖਾਂ ਦੇ ਗੁਰੂ ਨੇ ਖਬਰੇ ਮਸੀਤ 'ਚ ਆਪਣਾ ਟਿਕਾਣਾ ਰੱਖਣ ਕੇ ਨਾ। ਮਹਾਰਾਜ ਜੀ ਨੇ ਕਿਹਾ ਸੀ, ਸੈਫਦੀਨ ਇੱਕ ਖੁਦਾ ਦਾ ਘਰ ਪਹਿਲਾਂ ਬਣਿਆ ਸੀ, ਦੂਜਾ ਬਣਾਉਣ ਦੀ ਕੀ ਲੋੜ ਸੀ? ਵੀ ਤੇਰੇ ਮਨ 'ਚ ਭੇਦਵਾਦੀ ਬਿਰਤੀ ਹੈ, ਯਾਨੀ ਕਿ ਮੇਰੇ ਪਾਤਸ਼ਾਹ ਦੀ ਦ੍ਰਿਸ਼ਟੀ 'ਚ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦੱਸਿਆ ਬਾਹਰਾ ਜੀ ਉਹ ਵਾਲੀ ਖੇਡ ਹੈ। ਵਜ਼ੀਰ ਖਾਨ ਨੇ ਆਖਿਆ ਜੀ, ਮਸੀਤ ਬਣਾਈ ਸੀ ਇਹਦੇ ਜਿਹੜੇ ਪਿਓ ਦੇ ਸਮੇਤ ਭਗਵਾਨ ਦਾਸ ਘੇਰੜੋ ਮਸੀਤ ਢਾਣਾ ਚਾਹੁੰਦੇ ਸੀ। ਵੇਖੋ ਜੀ, ਖੁਦਾ ਦਾ ਘਰ ਢਾਣਾ ਚਾਹੁੰਦੇ ਸੀ, ਗੁਰੂ ਸਾਹਿਬ ਨੇ ਤਾਂ ਜੰਗ ਲੜਿਆ। ਰਾਜਨੀਤੀ ਖੇਡੀ ਵਜ਼ੀਰ ਖਾਨ ਨੇ। ਉਹ ਜਿਹੜਾ ਸ਼ਿਕਾਇਤ ਲੈ ਕੇ ਆਇਆ ਸੀ, ਉਲਟਾ ਬਾਦਸ਼ਾਹ ਨੇ ਉਹਦਾ ਸਾਰਾ ਰੁਤਬਾ ਖੋਹ ਕੇ ਉਹਨੂੰ ਭਜਾ ਦਿੱਤਾ। ਜਿਹੜੀ ਜਲੰਧਰ ਦੀ ਸੂਬੇਦਾਰੀ ਸੀ ਉਹ ਵੀ ਖੋਹ ਲਈ ਉਹਦੇ ਕੋਲੋਂ, ਕਿਉਂਕਿ ਸਤਿਗੁਰਾਂ ਦੇ ਘਰ ਦਾ ਜਿਹੜਾ ਵਿਰੋਧੀ ਹੋਵੇਗਾ ਭਾਈ, ਮਹਾਰਾਜ ਜੀ ਦੇ ਘਰ ਦੇ ਨਾਲ ਜਿਹੜਾ ਮੱਥਾ ਲਾਵੇਗਾ, ਉਹਦਾ ਕੱਖ ਨਹੀਂ ਰਹਿਣਾ ਸੰਸਾਰ 'ਚ। ਉਹਦੀ ਧੂੜ ਉੱਡਦੀ ਨਜ਼ਰ ਨਹੀਂ ਆਉਣੀ, ਖਾਕ ਉੱਡਦੀ ਨਜ਼ਰ ਨਹੀਂ ਆਉਣੀ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦਾ ਪ੍ਰਤਾਪ ਉਜਾਗਰ ਹੋਇਆ। ਇੱਧਰ ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਨੇ, ਆਓ ਗੁਰਦੇਵ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਦਾ ਇਹ ਅੰਮ੍ਰਿਤ ਹੈ, ਆਪਣੇ ਸ਼ਰਵਣਾ ਰੂਪੀ ਡੋਨਿਆਂ ਨਾਲ ਪੀਵੀਏ ਧਿਆਨ ਨੂੰ ਇਕਾਗਰ ਕਰਕੇ। ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਕਰ ਬਿਆਹ ਕੋ ਲੇ ਕਰ ਪੁੱਤਰਨ ਸੰਗ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਬਾਬਾ ਸੂਰਜਮੱਲ ਜੀ ਦੇ ਵਿਆਹ ਦਾ ਕਾਰਜ ਸੰਪੰਨ ਕਰ ਦਿੱਤਾ, ਸੰਗਤਾਂ ਸਭ ਆਪੋ ਆਪਣੇ ਘਰਾਂ ਨੂੰ ਵਿਦਾ ਹੋ ਗਈਆਂ। ਕੁਝ ਦਿਨ ਬੀਤ ਗਏ ਤੇ ਸਤਿਗੁਰਾਂ ਨੇ ਵੇਖਿਆ ਵੀ ਹੁਣ ਵੇਲ ਦਾ ਕੁਝ ਸਮਾਂ ਹੈ, ਇਹਦੇ ਲਈ ਕੁਝ ਕਾਰਜ ਕਰੀਏ। ਭਵਿੱਖਤ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ, ਜੋ ਖੇਡ ਵਰਤਣੀ ਹੈ ਉਹਦੇ ਲਈ ਸਾਰੀ ਤਿਆਰੀ ਪਹਿਲੋਂ ਹੀ ਕਰਨ ਲੱਗੇ ਨੇ। ਪਾਤਸ਼ਾਹ ਨੇ ਆਪਣੇ ਚਾਰਾਂ ਪੁੱਤਰਾਂ ਨੂੰ ਆਪਣੇ ਨਾਲ ਲਿਆ ਹੈ।
ਹਿਤ ਅਖੀਰ ਕੀ ਤਿਆਰ ਵੈ ਗਮਨੇ ਚੜੇ ਤੁਰੰਗ।
ਸ਼ਿਕਾਰ ਖੇਡਣ ਵਾਸਤੇ, ਇਹ ਤਾਂ ਸ਼ਿਕਾਰ ਖੇਡਣ ਦਾ ਤਾਂ ਇੱਕ ਪ੍ਰਕਾਰ ਦਾ ਸਬਾਬੀ ਬਣਿਆ, ਖੇਡ ਛੇਵੇਂ ਪਾਤਸ਼ਾਹ ਨੇ ਕੁਝ ਹੋਰ ਵਰਤਾਉਣੀ ਸੀ। ਚੌ ਪੁੱਤਰਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਸ਼ਿਕਾਰ ਤੇ ਚੜੇ ਹਨ।
ਚੌ ਪਈ ਅਲਪ ਸੈਨ ਲੈ ਸੰਗ ਸਿਦਾਰੀ।
ਸੈਨਾ ਸਾਰੀ ਨਹੀਂ ਲਈ ਲਾਲ, ਫੌਜ ਸਾਰੀ ਨਹੀਂ ਲਈ, ਕੁਝ ਕੁ ਸੈਨਾ ਦੇ ਜਿਹੜੇ ਮੁਖੀਏ ਸਿੱਖ ਸਨ ਉਹ ਨਾਲ ਲਏ ਹਨ।
ਚਾਰੋਂ ਪੁੱਤਰਨ ਹਿਰਨ ਸਵਾਰੀ।
ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਸਭ ਤੋਂ ਵੱਡੇ ਸਨ, ਬਾਬਾ ਸੂਰਜਮੱਲ ਜੀ, ਫਿਰ ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ। ਚਾਰੇ ਸਾਹਿਬਜ਼ਾਦੇ ਚੌ ਘੋੜਿਆਂ ਤੇ ਸਵਾਰ ਨਾਲ ਹੋਏ ਹਨ।
ਸ੍ਰੀ ਅੰਮ੍ਰਿਤਸਰ ਕੋ ਤਬ ਛੋਰ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲਾ ਮਾਰਿਆ ਹੈ।
ਗਮਨੇ ਪ੍ਰਭੂ ਗਿਰਨ ਕੀ ਔਰ,
ਅੰਮ੍ਰਿਤਸਰ ਸਾਹਿਬ ਤੋਂ ਚਾਲਾ ਮਾਰ ਕੇ ਸਤਿਗੁਰੂ ਦੀ ਪਹਾੜੀ ਰਸਤੇ ਪਹਾੜਾਂ ਵਾਲੇ ਪਾਸੇ, ਜਿੱਧਰ ਅੱਜ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਦਾ ਇਲਾਕਾ, ਇਸ ਪਾਸੇ ਸ਼ਿਕਾਰ ਖੇਡਦਿਆਂ ਖੇਡਦਿਆਂ ਮਹਾਰਾਜ ਜੀ ਇਸ ਤਰਫ ਆਏ।
ਮਨ ਭਾਵਤ ਸੋ ਕਰਤ ਅਖੀਰਾ,
ਮਨ ਭਾਉਂਦਾ ਸ਼ਿਕਾਰ ਖੇਡਦੇ ਨੇ ਛੇਵੇਂ ਪਾਤਸ਼ਾਹ।
ਨਿਸਾ ਪਰੀ ਕਰ ਬਾਹਰ ਡੇਰਾ,
ਜਿੱਥੇ ਰਾਤ ਪੈਂਦੀ ਆ ਉੱਥੇ ਮਹਾਰਾਜ ਜੀ ਬਾਹਰ ਹੀ ਖੁੱਲੇ ਥਾਂ ਤੇ ਹੀ ਪੜਾਅ ਕਰਦੇ ਨੇ। ਤੰਬੂ ਕਨਾਤਾਂ ਲੱਗ ਜਾਂਦੀਆਂ ਹਨ ਕਿਉਂਕਿ ਮੌਸਮ ਗਰਮੀ ਵਾਲਾ ਹੈ, ਤੋ ਬਾਹਰ ਹੀ ਪੜਾ ਕਰਦੇ ਹਨ।
ਖਾਨ ਪਾਨ ਕਰ ਕੈ ਸੁਪਤਾਈ,
ਰਾਤ ਦੇ ਸਮੇਂ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਛਕ ਕੇ ਸਭ ਨੇ ਆਰਾਮ ਕੀਤਾ।
ਪੁੱਤਰਨ ਜੁੱਤ ਜੀ ਨਰ ਸਮੁਦਾਈ,
ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਸਮੇਤ ਜਿੰਨੇ ਯੋਧੇ ਹਨ ਸੰਗਤ ਨਾਲ ਹੈ।
ਪਈ ਪ੍ਰਭਾਤ ਜਾਗ ਕਰ ਥਿਰੇ,
ਅਗਲਾ ਦਿਨ ਚੜਿਆ ਸਾਰੇ ਤਿਆਰ ਬਰ ਤਿਆਰ ਹੋਏ ਪ੍ਰਭਾਤ ਵੇਲੇ, ਪਹਿਰ ਰਾਤ ਰਹਿੰਦਿਆਂ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਗਏ।
ਸੋਚ ਇਸ਼ਨਾਹਨ ਸਮੂਹਨ ਕਰੇ,
ਸਭ ਨੇ ਸੋਚ ਇਸ਼ਨਾਨ ਕੀਤਾ, ਸਰੀਰ ਦੀਆਂ ਕਿਰਿਆਵਾਂ ਸ਼ੁੱਧ ਕੀਤੀਆਂ ਹਨ।
ਦੇਸ਼ ਮਨੋਹਰ ਪਰਬਤ ਕਾਛੇ,
ਇੱਧਰ ਪਹਾੜਾਂ ਦਾ ਇਲਾਕਾ ਹੈ। ਕਾਛੇ ਦਾ ਮਤਲਬ ਹੁੰਦਾ ਹੈ ਕਿ ਪਹਾੜਾਂ ਦੇ ਨਾਲ ਜਿੱਥੇ ਨਦੀ ਦੇ ਵਗਦੀ ਸਤਲੁਜ ਦਰਿਆ ਵਗਦਾ ਸੀ, ਤੋ ਦਰਿਆ ਦੇ ਕੰਢੇ ਕੰਢੇ ਦਾ ਬਹੁਤ ਪਹਾੜੀ ਇਲਾਕਾ, ਬਹੁਤ ਸੁੰਦਰ ਰਮਣੀਕ। ਸ੍ਰੀ ਆਨੰਦਪੁਰ ਸਾਹਿਬ ਵਾਲੇ ਪਾਸੇ ਛੇਵੇਂ ਪਾਤਸ਼ਾਹ ਜੀ ਵਿਚਰ ਰਹੇ ਨੇ।
ਤਿਸੀ ਨਿਹਾਰਨ ਸਤਿਗੁਰ ਬਾਂਛੇ,
ਮਹਾਰਾਜ ਜੀ ਉਹ ਪਹਾੜੀ ਇਲਾਕੇ ਨੂੰ ਵੇਖਣਾ ਚਾਹੁੰਦੇ ਨੇ, ਵਿਚਰਨਾ ਚਾਹੁੰਦੇ ਹਨ।
ਸੁਣਿਓ ਪ੍ਰਥਮ ਹੀ ਤਿਸ ਦਿਸ਼ਮਾਈ,
ਮਹਾਰਾਜ ਜੀ ਨੇ ਪਹਿਲਾਂ ਇਸ ਇਲਾਕੇ ਬਾਰੇ ਸੁਣਿਆ ਵੀ ਹੋਇਆ ਸੀ, ਜਾਣਦੇ ਵੀ ਸਨ, ਇਸ ਜਗ੍ਹਾ ਬਾਰੇ ਭੇਤ ਵੀ ਸੀ।
ਸ਼੍ਰੀ ਨਾਨਕ ਨੰਦਨ ਰਹਿ ਤਾਈ,
ਔਰ ਇੱਧਰ ਹੀ ਕੀਰਤਪੁਰ ਸਾਹਿਬ ਪਹਾੜਾਂ ਦੇ ਵਿੱਚ ਹੀ ਧੰਨ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਪ ਕਰ ਰਹੇ ਸਨ। ਉਹ ਵੀ ਕੀਰਤਪੁਰ ਸਾਹਿਬ ਉਦੋਂ ਨਗਰ ਵਸਿਆ ਨਹੀਂ ਸੀ, ਇਹ ਪਹਾੜੀ ਇਲਾਕਾ ਸੀ, ਰਿਆਸਤਾਂ ਸਨ, ਪਹਾੜੀ ਕਹਿਲੂਰ ਰਿਆਸਤ ਦਾ ਇਲਾਕਾ ਸੀ। ਤੋ ਬਾਬਾ ਸ਼੍ਰੀ ਚੰਦ ਜੀ ਬਾਰੇ ਵੀ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਉੱਧਰ ਪਹਾੜਾਂ ਵਿੱਚ ਉਹ ਜਪ ਤਪ ਕਰ ਰਹੇ ਨੇ ਮਹਾਂਪੁਰਖ।
ਸ੍ਰੀ ਚੰਦ ਜਿਨ ਬੈਸ ਬਿਲੰਦੰ,
ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦੀ ਬਹੁਤ ਦੀਰਘ ਆਯੂ ਹੈ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਮੇਸ਼ਰ ਦਾ ਭਜਨ ਕੀਤਾ, ਤਪ ਕੀਤਾ, ਬਹੁਤ ਥਾਵਾਂ ਤੇ ਦੇਸ਼ਾਂ ਚ ਦੇਸ਼ਾਂਤਰਾਂ ਚ ਬਾਬਾ ਸ਼੍ਰੀ ਚੰਦ ਜੀ ਨੇ ਵੀ ਖਾਲਸਾ ਜੀ ਬਹੁਤ ਪ੍ਰਚਾਰ ਕੀਤਾ, ਦੇਸ਼ਾਂ ਦੇਸ਼ਾਂਤਰਾਂ ਵਿੱਚ ਉਹਨਾਂ ਨੇ ਵੀ ਬਹੁਤ ਥਾਵਾਂ ਤੇ ਰਟਨ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਪ੍ਰਚਾਰ ਵਿੱਚ ਆਪਣਾ ਹਿੱਸਾ ਪਾਇਆ। ਇਹ ਨਹੀਂ ਕਿ ਉਹਨਾਂ ਨੇ ਕੋਈ ਆਪਣਾ ਵੱਖਰਾ ਧਰਮ ਚਲਾਇਆ ਸੀ, ਗੁਰੂ ਬਾਬਾ ਜੀ ਦਾ ਹੀ ਸਿਧਾਂਤ ਜਿਹੜਾ ਸੀ ਉਹ ਪ੍ਰਚਾਰਿਆ ਬਾਬਾ ਸ਼੍ਰੀ ਚੰਦ ਜੀ ਨੇ। ਚਲੋ ਉਹਨਾਂ ਦੀ ਆਪਣੀ ਮੌਜ ਸੀ, ਉਹ ਵਿਰਕਤ ਰਹੇ, ਉਹਨਾਂ ਸ਼ਾਦੀ ਨਹੀਂ ਕਰਾਈ, ਪਰ ਵੇਖੋ ਬਾਬਾ ਗੁਰਦਿੱਤਾ ਸਾਹਿਬ ਜੀ ਗ੍ਰਿਸਤੀ ਸੀ, ਉਹਨਾਂ ਨੇ ਆਪਣੀ ਜਿਹੜੀ ਕੁਲ ਹੈ ਉਹਨਾਂ ਨੂੰ ਦਿੱਤੀ, ਯਾਨੀ ਕਿ ਕੋਈ ਵਿਤਕਰਾ ਨਹੀਂ ਰੱਖਿਆ ਕਿ ਬਾਬਾ ਗੁਰਦਿੱਤਾ ਜੀ ਗ੍ਰਿਸਤੀ ਨੇ ਤੇ ਅਸੀਂ ਇਹਨਾਂ ਨੂੰ ਆਪਣੀ ਕੁਲ ਹੈ ਕਿਵੇਂ ਦੇ ਦੇਈਏ। ਉਹ ਗ੍ਰਿਸਤੀ ਸਨ ਮਹਾਂਪੁਰਖ, ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਅੱਗੇ ਫਿਰ ਚਾਰ ਧੂਣੇ ਜਿਹੜੇ ਨੇ ਚਾਰ ਮਹਾਂਪੁਰਖਾਂ ਨੇ ਚਲਾਏ, ਉਹ ਫਿਰ ਬਾਬਾ ਗੁਰਦਿੱਤਾ ਜੀ ਦੀ ਆਗਿਆ ਤੋਂ ਚੱਲੇ। ਤੋ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦੀ ਬਹੁਤ ਦੀਰਘ ਆਯੂ ਸੀ ਤੇ ਕੀਰਤਪੁਰ ਸਾਹਿਬ ਦੇ ਇਲਾਕੇ ਚੋਂ ਤਪ ਕਰਦੇ ਇੱਧਰ ਵਿਚਰ ਰਹੇ ਸਨ।
ਯੋਗ ਬ੍ਰਿਤੀ ਕੋ ਲੀਤੇ ਆਨੰਦੰ,
ਅੰਦਰ ਦੀ ਜਿਹੜੀ ਸੂਕਸ਼ਮ ਯੋਗ ਦੀ ਖੇਡ ਹੈ ਉਹਦਾ ਆਨੰਦ, ਇੱਕ ਖਾਲਸਾ ਜੀ ਸਥੂਲ ਯੋਗ ਹੁੰਦਾ, ਇੱਕ ਸੂਕਸ਼ਮ ਯੋਗ ਹੁੰਦਾ। ਸੂਕਸ਼ਮ ਯੋਗ ਦੀ ਜਿਹੜੀ ਖੇਡ ਆ ਬਹੁਤ ਬਰੀਕੀ ਵਾਲੀ ਹੁੰਦੀ ਹੈ, ਜਿੱਥੇ ਛੇ ਚੱਕਰਾਂ ਦੀ ਖੇਡ ਹੈ, ਏੜਾ ਪਿੰਗਲਾ ਸੁਖਮਨਾਂ ਦੀ ਖੇਡ ਹੈ, ਉਹਨਾਂ ਦਾ ਨਿਵਾਸ ਹੈ, ਪ੍ਰਾਣਾਂ ਨੂੰ ਰੋਕਣਾ ਆਦਿਕ, ਬਹੁਤ ਸਾਰੀਆਂ ਇਹ ਸੂਕਸ਼ਮ ਯੋਗ ਦੀਆਂ ਖੇਡਾਂ ਨੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸੂਕਸ਼ਮ ਯੋਗ ਦੀ ਜਿਹੜੀ ਖੇਡ ਸੀ ਉਹਦੇ ਮਹਾਨ ਮਾਰਤੰਡ ਮਹਾਂਪੁਰਖ ਸਨ, ਸੂਕਸ਼ਮ ਯੋਗ ਦਾ ਪਰਮ ਆਨੰਦ ਮਾਣਦੇ ਹਨ।
ਸ਼੍ਰੀ ਹਰਿ ਗੋਬਿੰਦ ਚਿਓ ਨਿਹਾਰੇ,
ਛੇਵੇਂ ਪਾਤਸ਼ਾਹ ਦੇ ਮਨ 'ਚ ਫੁਰਨਾ ਹੋਇਆ ਕਿ ਬਾਬਾ ਜੀ ਵੀ ਇੱਧਰ ਪਹਾੜਾਂ ਦੇ ਇਲਾਕੇ 'ਚ ਨੇ, ਪਤਾ ਲੱਗਾ, ਕਹਿੰਦੇ ਚਲੋ ਉਹਨਾਂ ਮਹਾਂਪੁਰਖਾਂ ਦੇ ਵੀ ਦਰਸ਼ਨ ਕਰੀਏ, ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹਨ।
ਗਮਨੇ ਤਿਸੀ ਦੇਸ਼ ਬਿਹਾਰੇ,
ਉਸਦਰ ਹੀ ਚੱਲ ਕੇ ਉਸ ਦੇਸ਼ ਦੇ ਵਿੱਚ ਵਿਚਰਾਂਗੇ ਕੁਝ ਸਮਾਂ।
ਇਮ ਚਿਤ ਤਾਰਤ ਗਿਰਾ ਉਚਾਰੀ।
ਏਦਾਂ ਆਪਣੇ ਚਿਤ ਚ ਸੰਕਲਪ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੋਲੇ,
ਤੂਰਨ ਤਿਆਰੀ ਕਰ ਅਸਵਾਰੀ।
ਹੁਕਮ ਕੀਤਾ ਸਾਰੇ ਸਿੱਖਾਂ ਨੂੰ, ਭਾਈ ਤਿਆਰੀ ਕਰੋ ਛੇਤੀ ਨਾਲ।
ਸੁਨਤ ਹੁਕਮ ਕੋ ਸਕਲ ਸੰਭਾਲੇ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਸਾਰੇ ਸਿੱਖਾਂ ਯੋਧਿਆਂ ਨੇ ਤਿਆਰੀ ਕਰ ਲਈ, ਰਾਜਸਾਜ ਇਕੱਠਾ ਕਰ ਲਿਆ।
ਜ਼ੀਨ ਤੁਰੰਗਨ ਤਤ ਛਿਨ ਡਾਲੇ।
ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲਏ।
ਖਾਨ ਪਾਨ ਕਰ ਹਯਨ ਅਰੋਹੇ।
ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਘੋੜਿਆਂ ਤੇ ਸਵਾਰ ਹੋ ਕੇ ਚਾਲਾ ਮਾਰਿਆ।
ਸੈਨ ਸਹਿਤ ਸੁਤ ਚਾਰੋਂ ਸੋਏ।
ਸਾਰੀ ਸੈਨਾ ਦੇ ਸਮੇਤ, ਆਪਣੇ ਚੌਂ ਪੁੱਤਰਾਂ ਦੇ ਸਮੇਤ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ।
ਪਰਬਤ ਕੀ ਕਾਛਰ ਕੋ ਗਏ।
ਇੱਧਰ ਪਹਾੜੀ ਇਲਾਕੇ ਵੱਲ ਜਿੱਧਰ ਦਰਿਆ ਵਗਦਾ ਹੈ, ਉਸ ਪਾਸੇ ਮਹਾਰਾਜ ਜੀ ਵਧੇ ਹਨ।
ਕਿਤਕ ਅਖੀਰਨ ਖੇਲਤ ਪਏ।
ਜੰਗਲ ਦਾ ਇਲਾਕਾ ਸੀ, ਇਸ ਕਰਕੇ ਰਸਤੇ ਚ ਸ਼ਿਕਾਰ ਵੀ ਬਹੁਤ ਮਿਲਦਾ ਹੈ, ਤੋ ਮਹਾਰਾਜ ਜੀ ਸ਼ਿਕਾਰ ਵੀ ਖੇਡ ਦੇਣ ਨਾਲ ਨਾਲ।
ਬਹੁਰ ਜਾਂ ਸ਼੍ਰੀ ਨਾਨਕ ਨੰਦ।
ਚਲਦਿਆਂ ਚਲਦਿਆਂ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਕੀਰਤਪੁਰ ਸਾਹਿਬ ਹੁਣ ਵੀ ਹੈ, ਉਥੇ ਚੱਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਪੁੱਜੇ ਹਨ।
ਪਹੁੰਚੇ ਤੈ ਸ਼੍ਰੀ ਹਰਗੋਬਿੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆਏ ਨੇ।
ਉਤਰ ਤੁਰੰਗ ਤੇ ਲੇ ਸੁਤ ਚਾਰੀ।
ਘੋੜੇ ਤੋਂ ਉਤਰ ਕੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਗਏ, ਚੌਂ ਪੁੱਤਰਾਂ ਨੂੰ ਸਿੱਖਾਂ ਨੂੰ ਨਾਲ ਲਿਆ।
ਸ਼੍ਰੀ ਚੰਦ ਦਰ ਸੇ ਤਪ ਧਾਰੀ।
ਮਹਾਨ ਤਪਸਵੀ ਤਤ ਬੇਤਾ ਮਹਾਂਪੁਰਖ ਬਾਬਾ ਸ਼੍ਰੀ ਚੰਦ ਜੀ ਨੂੰ ਜਾ ਕੇ ਦਰਸ਼ਨ ਦਿੱਤੇ, ਨਾਲੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ।
ਚਰਨ ਕਮਲ ਪਰ ਬੰਧਨ ਕੀਨ।
ਦੋਹਾਂ ਪਾਸਿਓਂ ਅਦਬ ਭਾਵ ਹੋਇਆ। ਬਾਬਾ ਸ਼੍ਰੀ ਚੰਦ ਜੀ ਨੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਅਦਬ ਸਤਿਕਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਬਹੁਤ ਵੱਡੀ ਦੀਰਘ ਆਯੂ ਦੇ ਮਹਾਂਪੁਰਖ ਸਨ, ਉਹਨਾਂ ਦਾ ਬਹੁਤ ਹੀ ਅਦਬ ਤੇ ਸਨਮਾਨ ਕੀਤਾ।
ਪੁੰਨ ਕਰ ਜੋਰ ਸਮੁਖ ਆਸੀਨ।
ਚਾਰੇ ਸਾਹਿਬਜ਼ਾਦਿਆਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ। ਚੌਂ ਸਾਹਿਬਜ਼ਾਦਿਆਂ ਨੇ ਧੰਨ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਦੇ ਸਨਮੁਖ, ਕਿਉਂਕਿ ਪੁੰਜੇ ਹੀ ਆਸਣ ਸੀ, ਉੱਥੇ ਹੀ ਛੇਵੇਂ ਪਾਤਸ਼ਾਹ ਜੀ ਨੇੜੇ ਬੈਠ ਗਏ।
ਪਰਮ ਬ੍ਰਿਧ ਜੋਗੀਸ਼ਰ ਹੀਰਾ।
ਮਹਾਨ ਜੋਗੀਸ਼ਵਰ ਮਹਾਂਪੁਰਖ ਨੇ, ਬਹੁਤ ਪਰਮ ਬਿਰਧ ਅਵਸਥਾ ਹੈ, ਬਹੁਤ ਲੰਮੀ ਆਯੂ ਹੈ ਬਾਬਾ ਸ਼੍ਰੀ ਚੰਦ ਜੀ ਦੀ।
ਸ਼੍ਰੀ ਬਾਬੇ ਸੁਤ ਕੈ ਤਿਸ ਬੀਰਾ।
ਜਦੋਂ ਮਹਾਰਾਜ ਜੀ ਬੈਠੇ ਕੁਝ ਬਚਨ ਬਿਲਾਸ ਹੋਏ ਤੋ ਗੁਰੂ ਬਾਬਾ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਬੋਲੇ,
ਕਹੁ ਪੁਰਖਾ ਕੇਤਕ ਹੈ ਨੰਦ।
ਕਹਿਣ ਲੱਗੇ, ਗੁਰੂ ਜੀ ਆਪ ਜੀ ਦੇ ਕਿੰਨੇ ਸਪੁੱਤਰ ਹਨ, ਕਿੰਨੇ ਸਾਹਿਬਜ਼ਾਦੇ ਹਨ?
ਤਬ ਬੋਲੇ ਸ਼੍ਰੀ ਹਰਗੋਬਿੰਦ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਪੰਜ ਹੁਤੇ ਇੱਕ ਪਾਪਰ ਲੋਕੇ।
ਕਹਿਣ ਲੱਗੇ, ਬਾਬਾ ਜੀ ਪੰਜ ਸਾਹਿਬਜ਼ਾਦੇ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਇੱਕ ਸਾਹਿਬਜ਼ਾਦਾ ਸੱਚਖੰਡ ਚਲਾ ਗਿਆ ਹੈ।
ਚਤਰ ਆਪ ਕੋ ਦਰਸ ਬਿਲੋਕੇ।
ਚਾਰ ਸਾਹਿਬਜ਼ਾਦੇ ਇਸ ਵੇਲੇ ਆਪ ਜੀ ਦੇ ਦਰਸ਼ਨ ਕਰ ਰਹੇ ਨੇ, ਆਪ ਜੀ ਦੇ ਸਨਮੁਖ ਬੈਠੇ ਹਨ।
ਕਹਿਓ ਸ਼੍ਰੀ ਚੰਦ ਇੱਕ ਹਮ ਦੇਹੋ।
ਤੇ ਬਾਬਾ ਜੀ ਕਹਿਣ ਲੱਗੇ, ਫਿਰ ਬਾਬੇ ਕਿਆਂ ਦੇ ਕਿੰਨੇ ਆ, ਸਾਨੂੰ ਕਿੰਨੇ ਦੇਣੇ ਆ? ਬਾਬਾ ਜੀ ਬੋਲੇ, ਕਹਿੰਦੇ ਸਾਨੂੰ ਦੱਸੋ ਕਿੰਨੇ ਹਾਜ਼ਰ ਕਰਨੇ ਹਨ।
ਅਪਰੇ ਆਪਨੇ ਸੰਗ ਰੱਖੇ ਹੈ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਚਾਰੇ ਆਪ ਜੀ ਦੇ ਕੋਲ ਨੇ, ਚਾਰਾਂ ਨੂੰ ਵੀ ਪ੍ਰਵਾਨ ਕਰ ਲਓ। ਬਾਬਾ ਜੀ ਕਹਿਣ ਲੱਗੇ, ਨਹੀਂ ਸਾਨੂੰ ਤਾਂ ਇੱਕ ਚਾਹੀਦਾ, ਬਾਕੀ ਤੁਸੀਂ ਆਪਣੇ ਕੋਲ ਰੱਖੋ, ਤੁਹਾਡੇ ਘਰ ਦੀ ਸੇਵਾ ਟਹਿਲ ਕਰਨ, ਜਿਹਨਾਂ ਨੇ ਜਿਹਨਾਂ ਨੂੰ ਤੁਸੀਂ ਸਾਨੂੰ ਦੇਣਾ ਸੇਵਾ, ਉਹਨਾਂ ਵੀ ਗੁਰੂ ਨਾਨਕ ਦੇ ਘਰ ਦੀ ਕਰਨੀ ਹੈ। ਇਹ ਦੱਸੋ ਵੀ ਸਾਨੂੰ ਕਿਹੜਾ ਸਾਹਿਬਜ਼ਾਦਾ ਭੇਟ ਕਰੋਗੇ?
ਸੁਣ ਕਰ ਗੁਰ ਸ਼੍ਰੀ ਹਰਗੋਬਿੰਦ।
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਵੱਡ ਸੁੱਤ ਅਰਪਿਓ ਤਬ ਸ਼੍ਰੀ ਚੰਦ।
ਕਹਿਣ ਲੱਗੇ ਜੀ, ਇਹ ਵੱਡਾ ਸਾਹਿਬਜ਼ਾਦਾ, ਟਿੱਕਾ ਸਾਹਿਬਜ਼ਾਦਾ, ਇਹ ਆਪ ਜੀ ਦਾ, ਆਪ ਜੀ ਨੂੰ ਭੇਟ ਕੀਤਾ, ਇਹਨੂੰ ਆਪ ਜੀ ਅੰਗੀਕਾਰ ਕਰੋ।
ਸ਼ਸਤਰ ਬਸਤਰ ਪਹਿਰਾਏ ਨਵੀਨ।
ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਨਾ ਤਿਆਰ ਕਰਵਾਇਆ, ਬਕਾਇਦਾ ਸੋਹਣੇ ਸ਼ਸਤਰ, ਸੋਹਣੇ ਬਸਤਰ ਉਹਨਾਂ ਦੇ ਤਨ ਤੇ ਸਜਾ ਕੇ ਤਿਆਰ ਬਰ ਤਿਆਰ ਕਰਕੇ ਬਾਬਾ ਜੀ ਕੋਲ ਹਾਜ਼ਰ ਕੀਤਾ।
ਟਿਗ ਬਿਠਾਏ ਕਰ ਬੰਧਨ ਕੀਨ।
ਕੋਲ ਬਿਠਾ ਕੇ ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕਰਵਾਈ, ਆਖਿਆ ਗੁਰਦਿੱਤਾ ਜੀ ਅੱਜ ਤੋਂ ਬਾਅਦ ਤੁਹਾਨੂੰ ਅਸੀਂ ਬਾਬਾ ਸ਼੍ਰੀ ਚੰਦ ਜੀ ਨੂੰ ਭੇਟ ਕਰਦੇ ਹਾਂ, ਇਹਨਾਂ ਨੂੰ ਨਮਸਕਾਰ ਕਰੋ।
ਸ਼੍ਰੀ ਨਾਨਕ ਸੁਤ ਭਇਓ ਪ੍ਰਸੰਨ।
ਇਹ ਵੇਖ ਕੇ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਧੰਨ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਕਿ ਛੇਵੇਂ ਪਾਤਸ਼ਾਹ ਦੀ ਕੈਸੀ ਵਿਨਿਮਰਤਾ ਹੈ, ਕੈਸੀ ਸੁੰਦਰ ਹਲੀਮੀ ਹੈ ਕਿ ਜਿਵੇਂ ਅਸੀਂ ਕਿਹਾ ਉਸੇ ਵੇਲੇ ਝੱਟ ਬਚਨ ਮੰਨ ਲਿਆ। ਇਹ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਖੁਸ਼ ਹੋਏ।
ਧਰੋ ਨਮਰਤਾ ਯਾਤੀ ਧੰਨ।
ਕਹਿਣ ਲੱਗੇ ਧੰਨ ਹੋ ਸਤਿਗੁਰੂ ਜੀ, ਤੁਸੀਂ ਇਸ ਕਰਕੇ ਵੀ ਧੰਨ ਹੋ ਕਿਉਂਕਿ ਤੁਸੀਂ ਨਿਮਰਤਾ ਧਾਰਨ ਕੀਤੀ ਹੈ। ਏਡੀ ਵੱਡੀ ਪਦਵੀ ਦੇ ਮਾਲਕ ਹੋ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ, ਪਰ ਫਿਰ ਵੀ ਇੰਨੀ ਨਿਮਰਤਾ ਇਸੇ ਕਰਕੇ ਵੱਡੇ ਹੋ, ਨਿਮਰਤਾ ਕਰਕੇ ਤੁਸੀਂ ਵੱਡੇ ਹੋ।
ਸਭ ਕਿਛ ਲੀਨੋ ਪੂਰਬ ਤੁਮੇ।
ਇਸੇ ਨਿਮਰਤਾ ਕਰਕੇ ਤੁਹਾਡੇ ਵੱਡਿਆਂ ਨੇ ਤੁਸੀਂ ਸਭ ਕੁਝ ਲੈ ਲਿਆ ਗੁਰੂ ਨਾਨਕ ਸਾਹਿਬ ਦੇ ਕੋਲੋਂ।
ਟੋਪੀ ਰਹੀ ਹੋਤੀ ਇਹ ਸਮੇਂ।
ਆ ਸਾਡੇ ਕੋਲ ਸਾਡੀ ਸਹੇਲੀ ਟੋਪੀ ਰਹਿ ਗਈ ਸੀ। ਬਾਬਾ ਸ਼੍ਰੀ ਚੰਦ ਜੀ ਉਦਾਸੀ ਮਹਾਂਪੁਰਖ ਹੁਣ ਤਾਂ ਹੀ ਵੀ ਇੱਕ ਉੱਚੀ ਜਿਹੀ ਉੱਨ ਦੀ ਟੋਪੀ ਉਹ ਸਿਰ ਤੇ ਪਾਉਂਦੇ ਹੁੰਦੇ। ਕਹਿਣ ਲੱਗੇ ਸਾਡੇ ਕੋਲ ਆ ਉੱਚੀ ਕੁਲਹਿ ਰਹਿ ਗਈ ਸੀ।
ਸੋਪ ਲਈ ਤੁਮ ਜੁੱਤ ਵਡਿਆਈ।
ਉਹ ਵੀ ਅਸੀਂ ਗੁਰੂ ਘਰ ਵਿੱਚ ਭੇਟਾ ਕਰਦੇ ਹਾਂ, ਵਡਿਆਈ ਸਹਿਤ ਆਪ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਭੇਟ ਕਰਦੇ ਹਾਂ। ਹਾਂਜੀ,
ਤੁਮਰੀ ਕ੍ਰਿਤ ਤੁਮੇ ਬਣਿਆਈ।
ਇਹ ਤੁਸੀਂ ਕਰ ਸਕਦੇ ਸੀ ਛੇਵੇਂ ਪਾਤਸ਼ਾਹ, ਇਹ ਤੁਹਾਡੀ ਕਿਰਤ ਤੁਹਾਨੂੰ ਹੀ ਬਣ ਆਉਂਦੀ ਹੈ, ਤੁਹਾਡੇ ਬਿਨਾਂ ਕੋਈ ਹੋਰ ਨਹੀਂ ਸੀ ਕਰ ਸਕਦਾ।
ਇਮਕੈ ਟੋਪੀ ਸਿਰ ਤੇ ਲੀਨ।
ਇੱਦਾਂ ਕਹਿ ਕੇ ਬਾਬਾ ਸ਼੍ਰੀ ਚੰਦ ਜੀ ਨੇ ਕੁੱਚੀ ਟੋਪੀ ਉਹਨਾਂ ਦੀ ਲੰਮੀ ਦੀਰਘ ਜੀ ਜਿਵੇਂ ਗੁੰਬਦ ਜਾਂ ਉੱਪਰ ਨੂੰ ਬਣਿਆ ਹੁੰਦਾ ਤਿੱਖੀ ਕਰਕੇ ਉਹ ਬਾਬਾ ਸ਼੍ਰੀ ਚੰਦ ਜੀ ਨੇ ਉਤਾਰੀ ਆਪਣੇ ਸੀਸ ਤੋਂ।
ਗੁਰ ਦਿੱਤੇ ਕੇ ਸਿਰ ਧਰ ਦੀਨ।
ਉਹ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸੀਸ ਤੇ ਰੱਖ ਦਿੱਤੇ। ਹਾਂਜੀ,
ਅਪਰ ਪੁੱਤਰ ਗੁਰ ਕੇ ਲਖ ਚਿੱਤਾ।
ਕਹਿੰਦੇ ਬਾਕੀ ਸਾਹਿਬਜ਼ਾਦੇ ਆਖਿਆ ਬਾਬਾ ਜੀ ਨੇ, ਕਹਿਣ ਲੱਗੇ ਮਹਾਰਾਜ ਇਹ ਤੁਹਾਡੇ, ਬਾਬਾ ਸੂਰਜਮਾਲ ਜੀ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਗੁਰਦਿੱਤਾ ਜੀ ਅੱਜ ਤੋਂ ਬਾਅਦ ਸਾਡੇ, ਇਹ ਹੁਣ ਸਾਡੇ। ਉਹ ਇਸੇ ਕਰਕੇ ਇਹਨਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਕਿਹਾ ਜਾਂਦਾ। ਧੰਨ ਬਾਬਾ ਗੁਰਦਿੱਤਾ ਸਾਹਿਬ। ਹਾਂਜੀ,
ਭਇਓ ਸੋ ਬਾਬੇ ਕੋ ਗੁਰ ਦਿੱਤਾ।
ਉਸ ਦਿਨ ਤੋਂ ਬਾਅਦ ਫਿਰ ਬਾਬੇ ਕੇ ਹੋ ਗਏ ਬਾਬਾ ਗੁਰਦਿੱਤਾ ਸਾਹਿਬ ਜੀ, ਯਾਨੀ ਕਿ ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਉਹਨਾਂ ਨੇ ਬਣਾ ਲਿਆ, ਕਿਉਂਕਿ ਆਪਣੀ ਵਡਿਆਈ ਜਿਹੜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ੀ, ਉਹ ਵੀ ਉਹਨਾਂ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਖਸ਼ ਦਿੱਤੀ।
ਇਹੀ ਵਿਸ਼ੇਸ਼ਣ ਸਭ ਜਗ ਲਹੇ।
ਇਹੀ ਵਿਸ਼ੇਸ਼ਣ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਾਬੇ ਕੇ ਕਿਹਾ ਜਾਂਦਾ, ਵੀ ਇਹ ਬਾਬੇ ਕੇ ਨੇ, ਯਾਨੀ ਕਿ ਬਾਬਾ ਸ਼੍ਰੀ ਚੰਦ ਜੀ ਮਹਾਂਪੁਰਖਾਂ ਦੇ ਹਨ। ਹਾਂਜੀ,
ਸ਼੍ਰੀ ਬਾਬਾ ਗੁਰਦਿੱਤਾ ਕਹੇ।
ਸ਼੍ਰੀ ਬਾਬਾ ਗੁਰਦਿੱਤਾ ਸਾਹਿਬ ਜੀ ਕਿਹਾ ਜਾਂਦਾ, ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ।
ਨਿਧ ਸਿੱਧ ਤਪ ਬਲ ਤੋਂ ਭਾਰੀ।
ਕਹਿੰਦੇ ਉਹ ਟੋਪੀ ਏਦਾਂ ਹੀ ਨਹੀਂ ਸੀ ਖਾਲੀ, ਉਹਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜਿੰਨੀ ਤਪੱਸਿਆ ਸੀ, ਤਪੱਸਿਆ ਦਾ ਜਿੰਨਾ ਉਹਨਾਂ ਕੋਲ ਫਲ ਸੀ, ਰਿੰਦੀਆਂ ਸਿੱਧੀਆਂ, ਤਪ ਦਾ ਜਿੰਨਾ ਤੇਜ ਸੀ, ਉਹ ਸਾਰਾ ਕੁਝ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦੇ ਦਿੱਤਾ ਬਾਬਾ ਸ਼੍ਰੀ ਚੰਦ ਜੀ ਨੇ। ਹਾਂਜੀ,
ਸਤਿ ਸ੍ਰੀ ਅਕਾਲ। ਟੋਪੀ ਗੁਰ ਦਿੱਤੇ ਸਿਰ ਤਰੀ।
ਸਾਰੀਆਂ ਨਿੱਧੀਆਂ ਸਿੱਧੀਆਂ ਦੇ ਸਹਿਤ ਆਪਣੇ ਤਪ ਦਾ ਜਿੰਨਾ ਬਲ ਸੀ, ਉਸ ਟੋਪੀ ਦੇ ਸਹਿਤ, ਸੇਲੀ ਦੇ ਸਹਿਤ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦੇ ਦਿੱਤੀ ਬਾਬਾ ਸ਼੍ਰੀ ਚੰਦ ਜੀ ਨੇ।
ਕੀਤਕ ਦਿਓਸ ਰਹੀ ਤਿੰਨ ਪਾਸ।
ਇੱਦਾਂ ਕੁਝ ਦਿਨ ਮਹਾਰਾਜ ਜੀ ਇੱਥੇ ਹੀ ਰਹੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਲ, ਕੁਝ ਦਿਨ ਇੱਥੇ ਹੀ ਮਹਾਰਾਜ ਛੇਵੇਂ ਪਾਤਸ਼ਾਹ ਬਾਬਾ ਸ਼੍ਰੀ ਚੰਦ ਜੀ ਕੋਲ ਰਹੇ।
ਸੁਨੇ ਪਨੇ ਬਚ ਬਿਬਦ ਬਿਲਾਸ।
ਬਹੁਤ ਚਰਚਾ ਹੁੰਦੀ ਬਾਬਾ ਸ਼੍ਰੀ ਚੰਦ ਜੀ ਕੋਲ ਆ ਕੇ ਜਦੋਂ ਛੇਵੇਂ ਪਾਤਸ਼ਾਹ ਬੈਠਦੇ, ਘੰਟਿਆਂ ਬੱਧੀ ਹਰੀ ਚਰਚਾ ਹੁੰਦੀ, ਬਹੁਤ ਗੂੜ ਪਰੇ ਦੀ, ਆਮ ਬੰਦੇ ਨੂੰ ਸਮਝ ਹੀ ਨਾ ਪਵੇ ਇਹੋ ਜਿਹੀਆਂ ਖੇਡਾਂ ਜਿਹੜੀਆਂ ਸਨ, ਉਹਦੀ ਚਰਚਾ ਬਾਬਾ ਜੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੀ ਹੁੰਦੀ ਹੈ।
ਚੜੀ ਬੰਦਨਾ ਕਰ ਚਲੇ ਆਏ।
ਫਿਰ ਕੁਝ ਦਿਨਾਂ ਬਾਅਦ ਮਹਾਰਾਜ ਜੀ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਤੇ ਚੱਲ ਆਏ।
ਸੁਤਦਰਵ ਤੱਟ ਕੇ ਥਲ ਦਿਖਰਾਏ।
ਸਤਲੁਜ ਦਰਿਆ ਦੇ ਕੰਢੇ ਕੰਢੇ ਮਹਾਰਾਜ ਜੀ ਤੁਰੇ ਆਉਂਦੇ ਨੇ।
ਵੱਡੋ ਪੁੱਤਰ ਸਮਝਾਇਓ ਤਬੇ।
ਆਪਣੇ ਵੱਡੇ ਸਾਹਿਬਜ਼ਾਦੇ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਫਿਰ ਆਗਿਆ ਕੀਤੀ, ਉਹਨਾਂ ਨੂੰ ਸਮਝਾਉਂਦਿਆਂ ਕਹਿਣ ਲੱਗੇ।
ਨਿਜਪੁਰ ਕਰੇ ਬਸਾਵਨ ਅਬੇ।
ਕਹਿਣ ਲੱਗੇ ਬਾਬਾ ਗੁਰਦਿੱਤਾ ਜੀ, ਇੱਥੇ ਤੁਸੀਂ ਹੁਣ ਆਪਣਾ ਨਗਰ ਵਸਾਓ। ਸਾਰੇ ਸਾਰੇ ਵੱਡਿਆਂ ਸਤਿਗੁਰਾਂ ਨੇ ਨਗਰ ਵਸਾਏ ਨੇ, ਤੁਸੀਂ ਇੱਥੇ ਆਪਣਾ ਨਗਰ ਵਸਾਓ।
ਸ਼੍ਰੀ ਅੰਮ੍ਰਿਤਸਰ ਚੱਲ ਪੁੰਨੀ ਆਏ
ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ।
ਬਸ ਕਰਕੇ ਤੱਕ ਦਿਵਸ ਬਿਤਾਏ।
ਜਦੋਂ ਕੁਝ ਕੁ ਦਿਨ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਵਸ ਕੇ ਬਤੀਤ ਕੀਤੇ,
ਜੇਸ਼ਟ ਪੁੱਤਰ ਹਿਰਦੇ ਬਹੁ ਪਿਆਰੇ,
ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਵੀ ਨਾਲ ਸਨ ਮਹਾਰਾਜ ਜੀ ਦੇ, ਵਾਪਸ ਉਹ ਵੀ ਆ ਗਏ ਸੀ ਅੰਮ੍ਰਿਤਸਰ ਸਾਹਿਬ। ਮਹਾਰਾਜ ਜੀ ਬਹੁਤ ਪ੍ਰੇਮ ਕਰਦੇ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਖੇਡ ਬੜੀ ਉੱਚੀ ਸੀ ਖਾਲਸਾ ਜੀ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਹੁਤ ਉੱਚ ਪਦਵੀ ਦੇ ਮਹਾਂਪੁਰਖ ਹੋਏ। ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਤੋਂ ਵੀ ਬਹੁਤ ਵਡਿਆਈ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਮਿਲੀ। ਪਹਿਲਾਂ ਹੀ ਮਹਾਂਪੁਰਖ ਸਨ, ਉੱਚੀ ਖੇਡ ਦੇ ਮਾਲਕ ਸਨ, ਅਤੇ ਬਾਬਾ ਸ਼੍ਰੀ ਚੰਦ ਜੀ ਕੋਲੋਂ ਵੀ ਬੇਅੰਤ ਤਪ ਦੀ ਬਰਕਤ ਪ੍ਰਾਪਤ ਹੋ ਗਈ। ਤੋ ਛੇਵੇਂ ਪਾਤਸ਼ਾਹ ਬਹੁਤ ਪ੍ਰੇਮ ਕਰਦੇ ਬਾਬਾ ਗੁਰਦਿੱਤਾ ਜੀ ਨਾਲ।
ਸਨੇ ਸਨਿਓ ਸਰੀਰ ਨਿਹਾਰੇ,
ਬਾਬਾ ਗੁਰਦਿੱਤਾ ਸਾਹਿਬ ਜੀ ਦਾ ਮਹਾਰਾਜ ਜੀ ਸਰੀਰ ਵੇਖਦੇ ਜਾਣਦੇ ਨੇ ਕਿ ਹੁਣ ਖੇਡ ਜਿਹੜੀ ਆਉਣ ਵਾਲੇ ਸਮੇਂ ਵਿੱਚ ਉਹ ਵੀ ਵਰਤਣੀ ਹੈ, ਵੀ ਇਹਨਾਂ ਨੇ ਵੀ ਚੜ੍ਹਦੀ ਜਵਾਨੀ 'ਚ ਆਪਣਾ ਸਰੀਰ ਤਿਆਗਣਾ। ਇਹ ਵੀ ਛੇਵੇਂ ਪਾਤਸ਼ਾਹ ਜਾਣਦੇ ਹਨ।
ਲਖੀ ਭਵਿੱਖਤ ਗਤ ਚਿਤ ਮਾਉ,
ਭਵਿੱਖ ਦੀ ਸਾਰੀ ਗਤ ਮਹਾਰਾਜ ਜੀ ਜਾਣਦੇ ਨੇ, ਜੋ ਖੇਡ ਵਰਤਣੀ ਹੈ, ਕਿਵੇਂ ਬਾਬਾ ਗੁਰਦਿੱਤਾ ਸਾਹਿਬ ਨੇ ਸੱਚਖੰਡ ਜਾਣਾ।
ਹੋਣ ਹਾਰ ਨੇ ਮਿੱਟੀ ਕਦਾਉ,
ਉਹ ਹੋਣੀ ਆ, ਉਹ ਤਾਂ ਵਰਤਣੀ ਆ, ਉਹ ਥੋੜੀ ਮਿਟਣੀ ਆ। ਜਿਹੜੀ ਹੋਣੀ ਪਰਮੇਸ਼ਰ ਨੇ ਰਚੀ ਹੋਈ ਹੈ, ਵਿਦ ਰਚੀ ਹੋਈ ਹੈ, ਉਹ ਤਾਂ ਵਰਤ ਕੇ ਰਹਿਣੀ ਹੈ।
ਸੁੱਤੇ ਨਗਰ ਵਸਾਵਨ ਚਾਹ,
ਮਹਾਰਾਜ ਜੀ ਚਾਹੁੰਦੇ ਨੇ ਕਿ ਆਪਣੇ ਸਾਹਿਬਜ਼ਾਦੇ ਕੋਲੋਂ ਨਗਰ ਵਸਾਈਏ, ਵੀ ਸਾਡਾ ਸਾਹਿਬਜ਼ਾਦਾ ਆਪ ਨਗਰ ਵਸਾਵੇ।
ਜਥਾ ਗੁਰਨਪੁਰ ਹਿਰਦੇ ਉਮਾ,
ਜਿਵੇਂ ਗੁਰੂ ਸਾਹਿਬਾਂ ਨੇ ਵੱਡਿਆਂ ਨੇ ਨਗਰ ਵਸਾਏ ਹਨ।
ਇੱਕ ਦਿਨ ਨਿਕਟ ਬੁਲਾਏ ਬਿਠਾਏ,
ਸੋਚ ਕੇ ਇੱਕ ਦਿਨ ਬਾਬਾ ਗੁਰਦਿੱਤਾ ਸਾਹਿਬ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ।
ਨਮਰ ਹੋਏ ਥਿਰ ਭੇ ਸੁਖ ਪਾਏ,
ਬਾਬਾ ਜੀ ਬਹੁਤ ਵਿਨਿਮਰ ਹੋ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਹਾਜ਼ਰ ਹੋਏ।
ਕਹਿਤ ਪਏ ਅਬ ਕਾਰਜ ਕਰੋ,
ਮਹਾਰਾਜ ਜੀ ਕਹਿਣ ਲੱਗੇ ਟਿੱਕਾ ਸਾਹਿਬ, ਟਿੱਕਾ ਕਹਿੰਦੇ ਵੱਡੇ ਸਾਹਿਬਜ਼ਾਦੇ ਨੂੰ, ਕਹਿਣ ਲੱਗੇ ਟਿੱਕਾ ਸਾਹਿਬ ਤੁਸੀਂ ਹੁਣ ਇੱਕ ਕਾਰਜ ਕਰੋ,
ਸੈਲਨ ਦਿਸ਼ ਸੁਤਦਰਵ ਕੋ ਤਰੋ,
ਤੁਸੀਂ ਉਹ ਜਗ੍ਹਾ ਵੇਖ ਆਏ, ਉਹ ਤੁਹਾਡੇ ਨਾਲ ਸੀ, ਉਧਰ ਸਤਲੁਜ ਦਰਿਆ ਦੇ ਨਾਲ ਨਾਲ ਪਹਾੜੀ ਇਲਾਕਾ ਬੜਾ ਸੁੰਦਰ।
ਕੀਤਕ ਪਰੇ ਅਪਰ ਗਿਰ ਆਹੀ,
ਸਤਲੁਜ ਦਰਿਆ ਤੋਂ ਪਰੇ ਜਾ ਕੇ ਥੋੜਾ ਜਾ ਹਟਮਾ, ਬਹੁਤ ਸੋਹਣੇ ਪਹਾੜ ਨੇ ਸੁੰਦਰ।
ਬੁੱਢਣ ਸ਼ਾਹ ਸੰਤ ਇੱਕ ਰਹੇ,
ਉੱਥੇ ਇੱਕ ਪਹਾੜ ਦੀ ਚੋਟੀ ਤੇ ਇੱਕ ਮਹਾਤਮਾ, ਇੱਕ ਫਕੀਰ ਮਹਾਂਪੁਰਖ ਰਹਿੰਦੇ ਜਿਨ੍ਹਾਂ ਦਾ ਨਾਮ ਹੈ ਪੀਰ ਬੁੱਢਣ ਸ਼ਾਹ ਜੀ। ਪੀਰ ਬੁੱਢਣ ਸ਼ਾਹ ਜੀ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਹੋਏ। ਇਹ ਮੁਸਲਮਾਨ ਫਕੀਰ ਸਨ, ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸਨ। ਬੜੀ ਲੰਮੀ ਆਯੂ ਕਹਿੰਦੇ ਨਾ ਮਹਾਂਪੁਰਖਾਂ ਦੀ ਹੋਈ, ਸੈਂਕੜੇ ਬਰਸ। ਮਹਾਰਾਜ ਜੀ ਕਹਿੰਦੇ ਉੱਥੇ ਇੱਕ ਪਹਾੜ ਹੈ ਅਤੇ ਉਸ ਪਹਾੜ ਦੀ ਚੋਟੀ 'ਤੇ ਇੱਕ ਮਹਾਤਮਾ ਇੱਕ ਮਹਾਂਪੁਰਖ ਪੀਰ ਬੁੱਢਣ ਸ਼ਾਹ ਜੀ ਰਹਿੰਦੇ ਹਨ।
ਕਰਤ ਪ੍ਰਤੀਖਨ ਧਾਰਤ ਧਿਆਨਾ,
ਉਹ ਉਡੀਕ ਕਰ ਰਹੇ ਨੇ ਆਪਣਾ ਧਿਆਨ ਧਾਰ ਕੇ, ਧਿਆਨ ਦੀ ਸਾਧਨਾ ਵਿੱਚ ਉਹ ਤੁਹਾਡੀ ਉਡੀਕ ਕਰ ਰਹੇ ਨੇ।
ਤੁਮਕੋ ਮਿਲਿਓ ਚਾਏ ਤੇ ਸਥਾਨਾ,
ਉਹ ਤੁਹਾਨੂੰ ਉੱਥੇ ਮਿਲਣਾ ਚਾਹੁੰਦੇ ਆ ਗੁਰਦਿੱਤਾ ਜੀ, ਉਹ ਤੁਹਾਡੀ ਉਡੀਕ ਕਰ ਰਹੇ ਨੇ ਤੇ ਤੁਹਾਨੂੰ ਮਿਲਣਾ ਚਾਹੁੰਦੇ ਹਨ।
ਸ਼੍ਰੀ ਗੁਰ ਦਿੱਤੇ ਸੁਣ ਕਰ ਜੋੜੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ,
ਕਿਮ ਬੈਠੇ ਹੋ ਮੇਲਾ ਕਿਮ ਲੋਰੇ।
ਕਹਿਣ ਲੱਗੇ ਮਹਾਰਾਜ ਜਿਹੜੇ ਉਹ ਪੀਰ ਬੁੱਢਣ ਸ਼ਾਹ ਜੀ ਉੱਥੇ ਬੈਠੇ ਨੇ, ਉਹ ਕਿਉਂ ਬੈਠੇ ਨੇ ਉੱਥੇ, ਉਹ ਮਹਾਂਪੁਰਖ ਉਹ ਮੈਨੂੰ ਕਿਉਂ ਮਿਲਣਾ ਚਾਹੁੰਦੇ ਆ, ਮੇਰੀ ਉਡੀਕ ਭਲਾ ਕਿਉਂ ਕਰ ਰਹੇ ਨੇ।
ਕਹੋ ਕਹਾਂ ਮੈਂ ਤਿਸ ਕੋ ਜਾਏ,
ਮਹਾਰਾਜ ਮੈਂ ਜਾਂਦਾ ਹਾਂ ਆਪ ਜੀ ਦਾ ਹੁਕਮ ਸਿਰ ਮੱਥੇ, ਤੇ ਮੈਂ ਉਹਨਾਂ ਨੂੰ ਜਾ ਕੇ ਕੀ ਆਖਾਂ, ਕੀ ਕਹਿ ਕੇ ਉਹਨਾਂ ਨੂੰ ਮਿਲਾ।
ਕੋ ਕਾਰਜ ਮਿਲ ਬੇ ਹੋਏ ਜਾਏ,
ਉਹਨਾਂ ਨਾਲ ਮਿਲ ਕੇ ਕਿਹੜਾ ਕਾਰਜ ਕਰਨਾ ਮਹਾਰਾਜ, ਕਿਹੜਾ ਕਾਰਜ ਸਿੱਧ ਕਰਨਾ, ਉਹ ਵੀ ਆਪ ਜੀ ਦੱਸ ਦਿਓ।
ਦਇਆ ਸਿੰਧ ਸਭ ਭੇਦ ਬਤਾਵੋ,
ਦਇਆ ਸਿੰਧ ਸਤਿਗੁਰੂ ਜੀ ਇਹ ਸਾਰਾ ਭੇਦ ਆਪ ਦੀ ਕਿਰਪਾ ਕਰਕੇ ਦੱਸੋ ਕਿ ਉਹਨਾਂ ਨੂੰ ਕਿਵੇਂ ਮਿਲਾਂ, ਜਾ ਕੇ ਕੀ ਗੱਲਬਾਤ ਕਰਾਂ, ਕਿਹੜਾ ਕਾਰਜ ਉਹਨਾਂ ਨੂੰ ਮਿਲ ਕੇ ਸਿੱਧ ਕਰਨਾ, ਇਹ ਸਾਰਾ ਭੇਦ ਆਪ ਦੀ ਕਿਰਪਾ ਕਰਕੇ ਮੈਨੂੰ ਦੱਸੋ।
ਹੋਏ ਗੋਹ ਪੀ ਤੋ ਸੁਣਾਵੋ।
ਜੇ ਮਹਾਰਾਜ ਗੋਜ ਗੱਲ ਵੀ ਹੈ ਨਾ, ਕੋਈ ਗੁਪਤ ਵੀ ਹੈ ਤਾਂ ਵੀ ਦੱਸ ਦਿਓ ਮਹਾਰਾਜ, ਕਿਉਂਕਿ ਪਿਤਾ ਪੁੱਤਰ ਦਾ ਪੜਦਾ ਵੀ ਨਹੀਂ ਹੁੰਦਾ। ਇਸ ਕਰਕੇ ਆਪ ਜੀ ਕਿਰਪਾ ਕਰਕੇ ਜੇ ਕੋਈ ਗੋਜ ਗੱਲ ਹੈ ਤਾਂ ਉਹ ਭੇਦ ਵੀ ਆਪ ਜੀ ਮੈਨੂੰ ਦੱਸ ਦਿਓ।
ਸੁਣ ਸ਼੍ਰੀ ਮੁਕਤੇ ਉਚਰਨ ਲਾਗੇ।
ਬਾਬਾ ਜੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਸ਼੍ਰੀ ਨਾਨਕ ਪਹੁੰਚੇ ਤੇ ਆਗੇ।
ਕਹਿਣ ਲੱਗੇ ਬਾਬਾ ਗੁਰਦਿੱਤਾ ਸਾਹਿਬ, ਉਹ ਜਗ੍ਹਾ ਜਿੱਥੇ ਪੀਰ ਬੁੱਢਣ ਸ਼ਾਹ ਜੀ ਬੈਠੇ ਹੈ, ਉਹਨਾਂ ਨੂੰ ਪਹਿਲੇ ਪਾਤਸ਼ਾਹ ਵੱਡੇ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਿਲੇ ਸਨ, ਉਹਨਾਂ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸਨ।
ਰਹਿਤ ਹੋ ਤੋ ਤੈ ਬੁੱਢਣ ਸ਼ਾਹੂ।
ਪੀਰ ਬੁੱਢਣ ਸ਼ਾਹ ਜੀ ਉੱਥੇ ਪਹਿਲਾਂ ਹੀ ਰਹਿੰਦੇ ਸੀ। ਗੁਰੂ ਬਾਬਾ ਜੀ ਜਦੋਂ ਉੱਥੇ ਗਏ, ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਬੁੱਢਣ ਸ਼ਾਹ ਜੀ ਜਿਹੜੇ ਸੰਤ ਨੇ ਉੱਥੇ ਰਹਿੰਦੇ ਸਨ।
ਅਜਾ ਦੋਏ ਰਾਖਤ ਨਿਤ ਪਾਊ।
ਉਹਨਾਂ ਨੇ ਆਪਣੇ ਕੋਲ ਦੋ ਬੱਕਰੀਆਂ ਰੱਖੀਆਂ ਹੋਈਆਂ। ਉਹ ਬੱਕਰੀਆਂ ਦੀ ਵੀ ਇਹ ਖਾਸੀਅਤ ਹੈ ਵੀ ਜਿੰਨੀ ਉਮਰ ਉਹਨਾਂ ਦੀ ਆ ਉਨੀ ਉਹਨਾਂ ਬੱਕਰੀਆਂ ਦੀ ਵੀ, ਉਹ ਵੀ ਨਹੀਂ ਮਰਦੀਆਂ। ਉਹ ਦੋ ਬੱਕਰੀਆਂ ਉਹਨਾਂ ਨੇ ਆਪਣੇ ਕੋਲ ਰੱਖੀਆਂ ਤੇ ਅਸਚਰਜ ਇਹ ਵੀ ਉੱਥੇ ਦੱਸਿਆ ਜਾਂਦਾ ਕਿ ਉਹਨਾਂ ਬੱਕਰੀਆਂ ਨੂੰ ਚਾਰਨ ਵਾਸਤੇ ਸ਼ੇਰ ਜਾਂਦਾ ਸੀ। ਕੈਸੀ ਉੱਚੀ ਤਪ ਦੀ ਖੇਡ ਹੋਵੇਗੀ ਕਿ ਸ਼ੇਰ ਤੇ ਬੱਕਰੀ ਦੋਨਾਂ ਦਾ ਵੈਰ ਹੈ, ਸ਼ੇਰ ਕਿੱਥੇ ਬੱਕਰੀ ਨੂੰ ਚਾਰੇ, ਪਰ ਉਹਨਾਂ ਨੂੰ ਵੈਰ ਭਾਵ ਵੀ ਭੁੱਲ ਗਿਆ। ਸਾਧੂ ਦੀ ਇਹ ਖੇਡ ਹੁੰਦੀ ਹੈ ਕਿ ਸਾਧੂ ਦੇ ਪ੍ਰਤਾਪ 'ਚ ਜਦੋਂ ਜਾਈਏ ਤੇ ਉੱਥੇ ਵੈਰ ਭਾਵ ਖਤਮ ਹੋ ਜਾਂਦਾ। ਉਹ ਵੈਰ ਭਾਵ ਹੀ ਖਤਮ ਹੋ ਗਿਆ, ਸ਼ੇਰ 'ਚ ਜਿਹੜਾ ਉਹ ਜਰਵਾਣਾਪਨ ਹੁੰਦਾ ਉਹ ਖਤਮ ਹੋ ਗਿਆ ਸੀ। ਮਹਾਰਾਜ ਛੇਵੇਂ ਪਾਤਸ਼ਾਹ ਦੱਸ ਰਹੇ ਹੈ ਕਿ ਉਹਦੇ ਕੋਲ ਦੋ ਬੱਕਰੀਆਂ ਹਨ।
ਤਿੰਨ ਪੈ ਪਾਨ ਕਰਤ ਸੋ ਰਹੇ।
ਕੇਵਲ ਉਹਨਾਂ ਬੱਕਰੀਆਂ ਦਾ ਦੁੱਧ ਪੀ ਕੇ ਭਜਨ ਕਰਦਾ, ਹੋਰ ਕੋਈ ਖੁਰਾਕ ਨਹੀਂ ਉਹਦੀ, ਸੰਤ ਬੁੱਢਣ ਸ਼ਾਹ ਦੀ। ਉਹਨਾਂ ਦੋ ਬੱਕਰੀਆਂ ਦਾ ਪੈ ਦੁੱਧ ਪੀ ਕੇ ਉਹਦੇ ਚੋਂ ਆਨੰਦ ਚ ਰਹਿੰਦੇ ਹਨ।
ਤਪ ਮੈਂ ਪ੍ਰੀਤ ਪ੍ਰਭੂ ਗੁਣ ਕਹੇ।
ਔਰ ਉਹਨਾਂ ਦੀ ਪ੍ਰੀਤ ਸਦਾ ਤਪ ਚ ਹੀ ਬਣੀ ਰਹਿੰਦੀ ਹੈ, ਉਹ ਤਪ ਦੀ ਮੂਰਤ ਬਣ ਕੇ ਦਿਨ ਰਾਤ ਤਪ ਹੀ ਕਰਦੇ ਹਨ।
ਬਾਲਾ ਮਰਦਾਨਾ ਸੰਗ ਦੋਏ।
ਜਦੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਦਿੱਤੇ, ਉਦੋਂ ਸਤਿਗੁਰਾਂ ਦੇ ਨਾਲ ਭਾਈ ਬਾਲਾ ਸਾਹਿਬ ਤੇ ਭਾਈ ਮਰਦਾਨਾ ਜੀ ਦੋਵੇਂ ਮਹਾਂਪੁਰਖ ਨਾਲ ਸਨ।
ਸ਼੍ਰੀ ਨਾਨਕ ਦੇਖਤ ਪਾਸੋਏ।
ਜਦੋਂ ਪੀਰ ਬੁੱਢਣ ਸ਼ਾਹ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਦੀਦਾਰ ਕੀਤੇ, ਉਹਨੂੰ ਪਤਾ ਨਹੀਂ ਸੀ ਵੀ ਇਹ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਕੀਤੇ।
ਲਖੇ ਸੰਤ ਸੇਵਨ ਕਰ ਚਾਹੂ।
ਉਹਨਾਂ ਵੇਖਿਆ ਵੀ ਇਹ ਕੋਈ ਤਿੰਨ ਸੰਤ ਨੇ, ਉਹ ਇਹ ਨਹੀਂ ਸੀ ਜਾਣਦਾ ਵੀ ਇਹ ਗੁਰੂ ਨਾਨਕ ਸਾਹਿਬ ਨੇ। ਸੁਣਿਆ ਜ਼ਰੂਰ ਸੀ ਉਹਨੇ ਗੁਰੂ ਪਾਤਸ਼ਾਹ ਬਾਰੇ, ਪਰ ਪਤਾ ਨਹੀਂ ਸੀ। ਉਹਨੇ ਵੇਖਿਆ ਵੀ ਇਹ ਕੋਈ ਪੂਰਨ ਮਹਾਤਮਾ ਸੰਤ ਨੇ।
ਅਜਾ ਦੁਗਧ ਆਨਤ ਪਾ ਪਾਹੂ।
ਤੇ ਮੈਂ ਇੱਥੇ ਬੈਠਾ, ਮੇਰਾ ਫਰਜ਼ ਬਣਦਾ ਵੀ ਆਏ ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰਾਂ। ਕਹਿੰਦੇ ਬੁੱਢਣ ਸ਼ਾਹ ਜੀ ਨੇ ਆਪਣੀਆਂ ਉਹਨਾਂ ਬੱਕਰੀਆਂ ਦਾ ਦੁੱਧ ਚੋਇਆ, ਦੁੱਧ ਚੋ ਕੇ ਤੇ ਲਿਆ ਕੇ ਪਾ ਕੇ ਗੜ ਭਾਂਡੇ ਵਿੱਚ ਬਰਤਨ 'ਚ ਹਾਜ਼ਰ ਕੀਤਾ।
ਮੈਂ ਬੈਠਿਓ ਤੁਮ ਚੱਲ ਕਰ ਆਏ।
ਆ ਕੇ ਬੇਨਤੀ ਕੀਤੀ ਬੁੱਢਣ ਸ਼ਾਹ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ। ਕਹਿਣ ਲੱਗਾ ਸੰਤ ਜੀ, ਮੈਂ ਇੱਥੇ ਪਹਿਲਾਂ ਬੈਠਾ ਹੋਇਆ ਸਾਂ, ਤੁਸੀਂ ਵੀ ਸਾਧੂ ਹੋ, ਤੁਸੀਂ ਚੱਲ ਕੇ ਆਏ ਹੋ।
ਉਚਿਤ ਸੇਵਿਓ ਲਖ ਪਾਏ।
ਮੇਰਾ ਇਹ ਧਰਮ ਬਣਦਾ ਵੀ ਮੈਂ ਪਹਿਲਾਂ ਬੈਠਾ ਇੱਥੇ, ਭਾਵੇਂ ਮੇਰਾ ਘਰ ਨਹੀਂ, ਉਹ ਵੀ ਪਹਾੜ 'ਤੇ ਬੈਠੇ ਸੀ ਰੜੇ 'ਤੇ, ਪਰ ਮੈਂ ਇੱਥੇ ਪਹਿਲਾਂ ਬੈਠਾ, ਮੇਰਾ ਇਹ ਕਰਤੱਵ ਬਣਦਾ, ਮੇਰਾ ਇਹ ਧਰਮ ਬਣਦਾ ਕਿ ਮੈਂ ਤੁਹਾਡੀ ਸੇਵਾ ਕਰਾਂ, ਮੇਰਾ ਇਹ ਫਰਜ਼ ਬਣਦਾ ਸੀ, ਇਸ ਕਰਕੇ ਮੈਂ ਆਪ ਜੀ ਲਈ ਦੁੱਧ ਲੈ ਕੇ ਹਾਜ਼ਰ ਹੋਇਆ।
ਯਾਂ ਤੇ ਦੁਗਧ ਧਰਿਓ ਏ ਆਨ।
ਇਸ ਕਰਕੇ ਮਹਾਰਾਜ ਜੀ ਇਹ ਦੁੱਧ ਲਿਆ ਕੇ ਆਪ ਜੀ ਦੇ ਚਰਨਾਂ ਚ ਹਾਜ਼ਰ ਕੀਤਾ।
ਅਚੋ ਸੰਤ ਜੀ ਰੁਚਕੋ ਠਾਨ।
ਆਪ ਜੀ ਪ੍ਰੇਮ ਸਹਿਤ ਦੁੱਧ ਛਕੋ ਮਹਾਰਾਜ ਜੀ ਤੇ ਮੇਰੀ ਸੇਵਾ ਪ੍ਰਵਾਨ ਕਰੋ।
ਸ਼੍ਰੀ ਨਾਨਕ ਸੁਨ ਬੂਜਨ ਕੀਨ।
ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਸੰਤ ਬੁੱਢਣ ਸ਼ਾਹ ਜੀ ਨੂੰ ਪੁੱਛਣ ਲੱਗੇ। ਜਦੋਂ ਉਹਨੇ ਦੁੱਧ ਭੇਟ ਕੀਤਾ, ਸਤਿਗੁਰੂ ਜੀ ਪੁੱਛਣ ਲੱਗੇ ਸੰਤ ਬੁੱਢਣ ਸ਼ਾਹ ਜੀ ਨੂੰ।
ਤਪ ਕੋ ਤਪਤ ਸਫਲ ਪੀ ਚੀਨ।
ਮਹਾਰਾਜ ਜੀ ਕਹਿਣ ਲੱਗੇ ਸੰਤ ਜੀ, ਤਪ ਕਰਦੇ ਹੋ, ਤਪ ਸਫਲ ਵੀ ਹੋਇਆ ਕਿ ਨਹੀਂ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਕਿਉਂਕਿ ਪਾਤਸ਼ਾਹ ਤਪ ਸਫਲ ਕਰਨ ਆਏ ਨੇ ਉਹਨਾਂ ਮਹਾਂਪੁਰਖਾਂ ਦਾ। ਤਪ ਤਾਂ ਉਹ ਕਰਦੇ ਆ, ਪਰ ਤਪ ਸਫਲ ਉਦੋਂ ਹੁੰਦਾ ਜਦੋਂ ਗੁਰੂ ਸਾਹਿਬ ਦੀ ਕਰੁਣਾ ਵਰਤੇ। ਖਾਲਸੇ ਪੰਥ ਨੇ 7 ਮਹੀਨੇ ਦੀ ਬੜੀ ਕਰੜੀ ਤਪੱਸਿਆ ਕੀਤੀ ਅਨੰਦਪੁਰ ਸਾਹਿਬ ਦੇ ਜੰਗ 'ਚ, ਭੁੱਖੇ ਰਹੇ। ਉਸ ਤਪ ਨੂੰ ਸਫਲ ਕਿੱਥੇ ਕੀਤਾ ਕਲਗੀਧਰ ਨੇ? ਚਮਕੌਰ ਸਾਹਿਬ ਦੇ ਜੰਗ ਵਿੱਚ ਜਦੋਂ ਪੰਜਾਂ ਨੂੰ ਨਮਸਕਾਰ ਕਰਕੇ ਆਖਿਆ ਖਾਲਸਾ ਮੋਹ ਮੈਂ ਖਾਲਸੇ ਮੈਂ, ਉੱਥੇ ਆ ਕੇ ਤਪ ਸਫਲ ਕਰਤਾ ਖਾਲਸੇ ਦਾ, ਆਪਣਾ ਰੂਪ ਖਾਲਸੇ ਵਿੱਚ ਪ੍ਰਵਿਰਤ ਕਰ ਦਿੱਤਾ, ਗੁਰਿਆਈ ਦਿੱਤੀ ਆ ਖਾਲਸੇ ਨੂੰ, ਗੁਰ ਸ਼ਬਦ ਨੂੰ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਤਾ ਦਿੱਤੀ ਕਲਗੀਧਰ ਜੀ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸੰਤ ਜੀ ਤਪ ਕਰਦੇ ਹੋ ਕਿ ਤਪ ਸਫਲ ਹੋ ਗਿਆ? ਹਾਂਜੀ।
ਉਪਜੀ ਸ਼ਾਂਤ ਕੇ ਨੈ ਮਨ ਮਾਈ,
ਕਿਉਂਕਿ ਤਪ ਸਫਲ ਹੋਣ ਦੀ ਨਿਸ਼ਾਨੀ ਆ ਕਿ ਮਨ ਨੂੰ ਸ਼ਾਂਤੀ ਆ ਜਾਂਦੀ। ਦੱਸੋ ਸੰਤ ਬੁੱਢਣ ਸ਼ਾਹ ਜੀ, ਕਿ ਮਨ ਨੂੰ ਸ਼ਾਂਤੀ ਮਿਲ ਗਈ ਹੈ ਕਿ ਮਨ ਸ਼ਾਂਤ ਹੋ ਗਿਆ?
ਯਤਨ ਅਨੇਕ ਕਰਤ ਹਿਤ ਜਾਈ,
ਜਿਸ ਮਨ ਨੂੰ ਸ਼ਾਂਤ ਕਰਨ ਲਈ ਤੁਸੀਂ ਇਹ ਯਤਨ ਕਰ ਰਹੇ ਹੋ, ਤਪ ਕਰ ਰਹੇ ਹੋ, ਕਿ ਉਹਦੇ ਚ ਸਫਲ ਹੋ ਗਏ ਹੋ? ਹਾਂਜੀ।
ਸੁਨ ਉੱਚੇ ਬਚ ਬੁੱਢਣ ਸ਼ਾਹੂ,
ਜਦੋਂ ਬੁੱਢਣ ਸ਼ਾਹ ਜੀ ਨੇ ਮਹਾਰਾਜ ਜੀ ਦੇ ਮਹਾਨ ਉੱਚ ਕੋਟੀ ਦੇ ਬਚਨ ਸਨ, ਬਹੁਤ ਪਰੇ ਦੇ ਬਚਨ, ਭਾਵੇਂ ਵੇਖਣ ਨੂੰ ਸਧਾਰਨ ਨੇ ਪਰ ਇਹਦੇ ਵਿੱਚ ਬੜੀ ਵੱਡੀ ਖੇਡ ਸੀ। ਬੁੱਢਣ ਸ਼ਾਹ ਜੀ ਨੂੰ ਸਮਝ ਆ ਗਈ ਸਾਰੀ ਗੱਲ, ਵੀ ਇਹ ਤਾਂ ਬਹੁਤ ਉੱਤਮ ਬਚਨ ਕਹੇ ਨੇ ਇਹਨਾਂ ਨੇ।
ਤੁਮਰੋ ਨਾਮ ਸੁਨਣ ਚਿਤ ਚਾਹੂ,
ਉਹਨੇ ਬੁੱਢਣ ਸ਼ਾਹ ਜੀ ਨੇ ਹੋਰ ਨੀ ਕੋਈ ਗੱਲ ਕਹੀ, ਉਹਦੇ ਮਨ ਚ ਜਿਵੇਂ ਇੱਕ ਪ੍ਰਕਾਰ ਦਾ ਭਾਵ ਜਿਹਾ ਜਾਗ ਗਿਆ ਵੀ ਇਹ ਗੁਰੂ ਨਾਨਕ ਸਾਹਿਬ ਤਾਂ ਨਹੀਂ, ਪੁੱਛਣ ਵਾਸਤੇ ਮਹਾਰਾਜ ਜੀ ਦਾ ਨਾਂ ਵੀ ਕਨਫਰਮ ਹੋ ਜਾਏ ਗੱਲ, ਪੁੱਛਣ ਵਾਸਤੇ ਬੁੱਢਣ ਸ਼ਾਹ ਜੀ ਪੁੱਛਦੇ ਕਿ ਮਹਾਰਾਜ ਆਪ ਜੀ ਦਾ ਕੀ ਨਾਮ ਹੈ?
ਗੁਰ ਰੁੱਖ ਲਖਿਓ ਭਨੇ ਮਰਦਾਨਾ,
ਸਤਿਗੁਰੂ ਆਪਣਾ ਨਾਂ ਆਪ ਨਹੀਂ ਦੱਸਿਆ, ਮਹਾਰਾਜ ਜੀ ਦਾ ਇਸ਼ਾਰਾ ਪਾ ਕੇ ਭਾਈ ਮਰਦਾਨਾ ਜੀ ਕੋਲੋਂ ਬੋਲੇ,
ਇਹੋ ਜਗ ਗੁਰ ਸ਼੍ਰੀ ਨਾਨਕ ਜਾਨਾ,
ਆਖਿਆ ਸੰਤ ਜੀ ਇਹ ਦੀਨ ਦੁਨੀਆਂ ਦੇ ਮਾਲਕ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਪਾਰ ਬ੍ਰਹਮ ਪਰਮੇਸ਼ਰ ਆਪ ਅਕਾਲ ਪੁਰਖ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਹਾਂਜੀ।
ਜਿਸ ਕੋ ਚਾਹਤ ਕੁਛ ਉਪਦੇਸ਼ਾ,
ਬੁੱਢਣ ਸ਼ਾਹ ਜੀ ਇਹ ਉਹਨਾਂ ਪਾਸ ਜਾਂਦੇ ਹੈ ਜਿਨ੍ਹਾਂ ਨੂੰ ਉਪਦੇਸ਼ ਦੀ ਕਾਂਖਾ ਹੁੰਦੀ ਹੈ। ਹਾਂਜੀ।
ਤਿਸ ਕੇ ਨਿਕਟ ਜਾਤ ਜਗਤੇਸ਼ਾ,
ਜਿਨ੍ਹਾਂ ਨੂੰ ਜਗਿਆਸਾ ਹੁੰਦੀ, ਜਿਨ੍ਹਾਂ ਦੀ ਕਿਤੇ ਸਾਧਨਾ ਰੁਕੀ ਹੋਈ ਹੈ, ਉਹ ਅੱਗੇ ਵੱਧ ਨਹੀਂ ਰਹੇ, ਉਹਨਾਂ ਦੀ ਸਾਧਨਾ ਨੂੰ ਅੱਗੇ ਤੋਰਨ ਵਾਸਤੇ ਇਹ ਉਹਨਾਂ ਦੇ ਕੋਲ ਆਪਣੇ ਆਪ ਪਹੁੰਚ ਜਾਂਦੇ ਹੈ। ਹਾਂਜੀ।
ਸੁਨਤ ਨਾਮ ਪਾਇਨ ਪਰ ਪਰਿਓ,
ਸਤਿਗੁਰਾਂ ਦਾ ਨਾਂ ਸੁਣਦਿਆਂ ਸੰਤ ਬੁੱਢਣ ਸ਼ਾਹ ਜੀ ਜਿਵੇਂ ਜ਼ਮੀਨ 'ਤੇ ਡੰਡਾ ਡਿੱਗਦਾ ਨਾ, ਇੱਦਾਂ ਡਿੱਗ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਨਮਸਕਾਰ ਕੀਤੀ,
ਕਹਿਓ ਕਿ ਮੋਏ ਨਿਹਾਲ ਅਬ ਕਰਿਓ,
ਕਹਿਣ ਲੱਗੇ ਮਹਾਰਾਜ ਪਹਿਲਾਂ ਤਾਂ ਨਹੀਂ ਸੀ ਹੋਇਆ ਤਪ ਸਫਲ, ਪਹਿਲਾਂ ਤਾਂ ਨਹੀਂ ਸੀ ਮਿਲੀ ਮਨ ਨੂੰ ਸ਼ਾਂਤੀ, ਪਰ ਤੁਸੀਂ ਹੁਣ ਆ ਗਏ ਹੋ ਅਤੇ ਇਹ ਮੇਰੇ ਤਪ ਨੂੰ ਸਫਲਤਾ ਦੀ ਨਿਸ਼ਾਨੀ ਮਿਲ ਗਈ ਹੈ, ਕਿਉਂਕਿ ਤੁਸੀਂ ਆਪ ਆ ਕੇ ਦਰਸ਼ਨ ਦੇ ਦਿੱਤੇ, ਇਹਦਾ ਮਤਲਬ ਮੇਰਾ ਤਪ ਅੱਜ ਸਫਲ ਹੋ ਗਿਆ, ਪਹਿਲਾਂ ਨਹੀਂ ਹੋਇਆ ਸ਼ਾਂਤ ਮਨ ਪਰ ਅੱਜ ਹੋ ਜਾਏਗਾ, ਤੁਸੀਂ ਮੈਨੂੰ ਨਿਹਾਲ ਕਰ ਦਿੱਤਾ ਸਤਿਗੁਰੂ ਜੀ ਦਰਸ਼ਨ ਦੇ ਕੇ।
ਸੁਨਤ ਹੋ ਤੋ ਜਸ ਰਾਵਰ ਕੇਰਾ,
ਮਹਾਰਾਜ ਮੈਂ ਆਪ ਜੀ ਦਾ ਜਸ ਸੁਣਦਾ ਸੀ, ਆਪ ਜੀ ਦੀ ਵਡਿਆਈ ਸੁਣੀ ਸੀ ਕਿ ਜੀਵਾਂ ਦਾ ਉਧਾਰ ਕਰ ਰਹੇ ਹੋ, ਮਨ ਹੀ ਮਨ ਮੈਂ ਵੀ ਅਰਦਾਸਾਂ ਕਰਦਾ ਸੀ ਕਦੇ ਮੇਰਾ ਵੀ ਭਲਾ ਕਰੋ, ਅੱਜ ਮੇਰੀ ਅਰਦਾਸ ਆਪ ਜੀ ਨੇ ਪ੍ਰਵਾਨ ਕੀਤੀ ਹੈ।
ਮਿਲਬੇ ਚੈਤ ਰੈਤ ਚਿਤ ਮੇਰਾ,
ਮੇਰਾ ਮਨ ਚਾਹੁੰਦਾ ਸੀ ਆਪ ਜੀ ਨੂੰ ਮਿਲਣ ਲਈ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ,
ਮਨ ਕੀ ਜਾਨ ਆਨ ਅਬ ਮਿਲੇ,
ਹੇ ਗਰੀਬ ਨਵਾਜ ਮੇਰੇ ਮਨ ਦੀ ਜਾਣ ਕੇ ਅੱਜ ਆਪ ਜੀ ਆ ਕੇ ਮੈਨੂੰ ਮਿਲੇ ਹੋ, ਮੇਰੇ ਮਨ ਦੀ ਬੁੱਝ ਕੇ, ਹੇ ਅੰਤਰਯਾਮੀ ਗੁਰਦੇਵ ਜੀ ਅੱਜ ਆਪ ਜੀ ਆਣ ਕੇ ਮੈਨੂੰ ਮਿਲੇ ਹੋ।
ਕਰੇ ਅਧਿਕ ਤਪ ਸੇ ਫਲ ਫਲੇ,
ਜਿੰਨੀ ਤਪੱਸਿਆ ਮੈਂ ਅੱਜ ਤਾਈਂ ਕੀਤੀ ਹੈ ਉਹਦਾ ਫਲ ਮੈਨੂੰ ਇਹ ਮਿਲਿਆ ਕਿ ਅੱਜ ਤੁਹਾਡੇ ਦਰਸ਼ਨ ਹੋ ਗਏ ਨੇ, ਇਹ ਫਲ ਮਿਲ ਗਿਆ ਮਹਾਰਾਜ ਕਿ ਆਪ ਜੀ ਦੇ ਪ੍ਰਤੱਖ ਦਰਸ਼ਨ ਹੋ ਗਏ ਹਨ।
ਅਬ ਮਮ ਹੋਏ ਗਇਓ ਕਲਿਆਣ,
ਹੁਣ ਮਹਾਰਾਜ ਅਵਸ਼ ਮੇਰੀ ਕਲਿਆਣ ਹੋ ਗਈ, ਮੇਰੇ ਮਨ ਚ ਨਿਸ਼ਚਾ ਬਣ ਗਿਆ ਕਿ ਹੁਣ ਮੇਰੀ ਕਲਿਆਣ ਹੋ ਗਈ ਹੈ, ਹੁਣ ਮੇਰਾ ਜਨਮ ਮਰਨ ਕੱਟਿਆ ਗਿਆ ਹੈ।
ਦਰਸ਼ਨ ਦੀਨਸ ਦਇਆ ਨਿਧਾਨ,
ਹੇ ਦਇਆ ਨਿਧਾਨ ਸਤਿਗੁਰੂ ਜੀ, ਅੱਜ ਆਪ ਜੀ ਨੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰ ਦਿੱਤਾ ਹੈ, ਮੇਰੀ ਤਪੱਸਿਆ ਅੱਜ ਸਫਲ ਹੋ ਗਈ ਹੈ, ਮੇਰੀ ਕਾਲੀ ਹੋਈ ਕਾਲਣਾ ਜਪ ਤਪ ਅੱਜ ਸਫਲ ਹੋ ਗਿਆ ਮਹਾਰਾਜ, ਕਿ ਆਪ ਜੀ ਨੇ ਆ ਕੇ ਆਪਣੀ ਕਰੁਣਾ ਧਾਰ ਕੇ ਆਪਣੇ ਦਰਸ਼ਨ ਦਿੱਤੇ ਹਨ।
ਇਤਿਆਦਿਕ ਤਬ ਬਿਨੇ ਬਖਾਨੀ,
ਏਦਾਂ ਸੰਤ ਬੁੱਢਣ ਸ਼ਾਹ ਜੀ ਨੇ, ਪੀਰ ਬੁੱਢਣ ਸ਼ਾਹ ਜੀ ਨੇ ਬੇਅੰਤ ਬੇਨਤੀਆਂ ਮਹਾਰਾਜ ਜੀ ਦੇ ਸਨਮੁਖ ਗੁਰਦੇਵ ਦੀ ਉਪਮਾ ਵਿੱਚ ਕੀਤੀਆਂ।
ਸ਼੍ਰੀ ਨਾਨਕ ਬੋਲੇ ਸ਼ੁਭ ਬਾਣੀ,
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪੀਰ ਬੁੱਢਣ ਸ਼ਾਹ ਦੇ ਅੰਦਰ ਦੀ ਭਾਵਨਾ ਵੇਖੀ, ਪ੍ਰੇਮ ਪਰਖਿਆ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਬਾਣੀ ਬੋਲੇ,
ਸਤ ਨਾਮ ਸਿਮਰੋ ਲਿਵਲਾਈ,
ਆਖਿਆ ਬੁੱਢਣ ਸ਼ਾਹ ਜੀ ਜਪਿਆ ਕਰੋ ਲਿਵ ਲਾ ਕੇ, ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਜੋੜ ਕੇ, ਅਕਾਲ ਪੁਰਖ ਜੀ ਦਾ ਨਾਮ ਜਿਹੜਾ ਤ੍ਰਈ ਕਾਲ ਸਤ ਹੈ, ਸਤਨਾਮ ਸ੍ਰੀ ਵਾਹਿਗੁਰੂ, ਲਿਵ ਲਾ ਕੇ ਜਪਿਆ ਕਰੋ, ਸੁਰਤ ਇਕਾਗਰ ਕਰਕੇ ਜਪਿਆ ਕਰੋ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਲਿਵ ਤੇ ਧਾਤ ਦੋ ਰਾਹ ਨੇ ਗੁਰੂ ਖਾਲਸਾ ਜੀ, ਇੱਕ ਹੈ ਲਿਵ, ਦੂਜੀ ਹੈ ਧਾਤ। ਧਾਤ ਦਾ ਮਤਲਬ ਹੁੰਦਾ ਚੰਚਲਤਾਈ, ਵਿਚਲਤਪਨ, ਮਨ ਦਾ ਖੰਡਾਓ। ਲਿਵ ਦਾ ਮਤਲਬ ਹੁੰਦਾ ਜਿੱਥੇ ਜਾ ਕੇ ਖੰਡਾਓ ਖਤਮ ਹੋ ਜਾਏ, ਜਿੱਥੇ ਜਾ ਕੇ ਖੰਡਾਵ ਨਾ ਰਵੇ, ਉਹਨੂੰ ਕਹਿੰਦੇ ਆ ਲਿਵ। ਲਿਵ ਲੱਗ ਗਈ, ਹੁਣ ਖੰਡਾ ਨਹੀਂ ਰਿਹਾ, ਖਲਾਰਾ ਨਹੀਂ ਰਿਹਾ, ਐਨ ਸੁਰਤ ਇੱਕ ਕੇਂਦਰ ਬਿੰਦੂ ਦੇ ਉੱਤੇ, ਜਿਵੇਂ ਤ੍ਰਾਟਕ ਕਰਨ ਵਾਲੇ ਉਹ ਸਾਹਮਣੇ ਮੋਮਬੱਤੀ ਰੱਖ ਕੇ ਨਹੀਂ, ਉਹਦੇ 'ਤੇ ਪੂਰਾ ਧਿਆਨ ਫੋਕਸ ਕਰ ਲੈਂਦੇ, ਸਾਰੇ ਪਾਸਿਓਂ ਧਿਆਨ ਹਟਾ ਕੇ। ਕਹਿੰਦੇ ਇੱਦਾਂ ਜਦੋਂ ਪੂਰਨ ਤੌਰ 'ਤੇ ਸਰਬ ਥਾਵਾਂ ਤੋਂ ਖੰਡਾਵ ਖਤਮ ਕਰਕੇ ਇੱਕ ਕੇਂਦਰ ਬਿੰਦੂ ਸ਼ਬਦ ਵਿੱਚ ਹੀ ਸੁਰਤ ਦਾ ਜੁੜ ਜਾਣਾ, ਉਹਨੂੰ ਕਹਿੰਦੇ ਲਿਵ ਲੱਗਣੀ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਸੰਤ ਬੁੱਢਣ ਸ਼ਾਹ ਜੀ, ਲਿਵ ਲਾ ਕੇ ਨਾਮ ਜਪਿਆ ਕਰੋ, ਸਿਮਰਿਆ ਕਰੋ ਪਰਮੇਸ਼ਰ ਦਾ ਭਜਨ। ਹਾਂਜੀ,
ਤਨ ਹੰਤਾ ਕੋ ਦਿਓ ਉਠਾਈ,
ਔਰ ਜਦੋਂ ਨਾਮ ਜਪਣਾ ਉਦੋਂ ਸਰੀਰ ਦਾ ਚੇਤਾ ਨਾ ਰਵੇ, ਤਨ ਹੰਤਾ ਤੋਂ ਉੱਪਰ ਉੱਠ ਜਾਣਾ, ਸਰੀਰ ਦੀ ਹੰਗਤਾ ਹੀ ਜਿਹੜੀ ਆ ਉਹ ਮੁੜ ਮੁੜ ਕੇ ਭਰਮਾਉਂਦੀ ਆ ਸਾਨੂੰ, ਇਹ ਤਨ ਹੰਤਾ ਮੁੜ ਮੁੜ ਕੇ ਜਨਮ ਮਰਨ ਦੇ ਚੱਕਰਾਂ 'ਚ ਪਾ ਦਿੰਦੀ ਹੈ। ਮਹਾਂਪੁਰਖਾਂ ਨੇ ਇੱਕ ਸਾਖੀ ਸੁਣਾਈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਉਹ ਕਹਿੰਦੇ ਰਾਮਾਨੰਦ ਜੀ ਮਹਾਰਾਜ ਬੜੇ ਮਹਾਂਪੁਰਖ ਭਗਤ ਸਨ, ਉਹਨਾਂ ਪਾਸ ਇੱਕ ਜਗਿਆਸੂ ਪਹੁੰਚਿਆ, ਕਹਿਣ ਲੱਗਾ ਜੀ ਮੈਨੂੰ ਨਾਮ ਦੇ ਦਿਓ। ਰਾਮਾਨੰਦ ਜੀ ਮਹਾਰਾਜ ਉਹਨਾਂ ਨੇ ਪਰਖਣ ਵਾਸਤੇ ਨੂੰ ਥੋੜ੍ਹਾ ਜਿਹਾ ਪਾਸੇ ਰੱਖਿਆ, ਪਰ ਉਹ ਹੁਣ ਜਿੱਦ ਕਰਕੇ ਜਿੱਥੇ ਰਾਮਾਨੰਦ ਜੀ ਰੋਜ਼ ਇਸ਼ਨਾਨ ਕਰਨ ਜਾਇਆ ਕਰਨ, ਨਾਲ ਨਾਲ ਪਿੱਛੇ ਪਿੱਛੇ ਹੀ। ਇੱਕ ਦਿਨ ਸਰੀਰ ਦੀ ਕਿਰਿਆ ਸੋਧਣ ਪਏ ਜਾਣ, ਅਤੇ ਉਹ ਵੀ ਪਿੱਛੇ ਪਿੱਛੇ, ਕਹਿੰਦਾ ਜੇ ਮੈਨੂੰ ਨਾਮ ਦਿਓਗੇ ਤਾਂ ਮੈਂ ਜਾਣਾ, ਨਹੀਂ ਤਾਂ ਮੈਂ ਨਹੀਂ ਜਾਣਾ। ਉਹਨਾਂ ਨੇ ਥੋੜ੍ਹਾ ਜਿਹਾ ਰੋਸ ਵਿੱਚ ਹੱਥ 'ਚ ਲੋਟਾ ਫੜਿਆ ਸੀ ਪਾਣੀ ਦਾ ਭਰਿਆ, ਅਤੇ ਕਹਿੰਦੇ ਪਿੱਛੇ ਅੜ ਜਾ ਨਹੀਂ ਤਾਂ ਲੋਟਾ ਮਾਰਾਂਗੇ। ਕਹਿੰਦਾ ਜੀ ਬਸ ਮਿਲ ਗਿਆ, ਜਾ ਕੇ ਇਹਦਾ ਹੀ ਜਾਪ ਸ਼ੁਰੂ ਕਰਤਾ। ਹੁਣ ਹੈ ਤਾਂ ਆਮ ਸਧਾਰਨ ਹੀ ਪੰਗਤੀਆਂ ਵੀ ਪਿੱਛੇ ਹਟ ਜਾ ਲੋਟਾ ਮਾਰਾਂਗੇ। ਜਿਉਂ ਇਹਦਾ ਭਜਨ ਕਰਨ ਲੱਗੇ ਖੇਡ ਬਣ ਗਈ, ਕਿਉਂਕਿ ਸ਼ਬਦ ਦੀ ਚੇਤਨਾ ਜਾਗ ਪਈ, ਉਹਦੇ ਨਾਲ ਅੰਦਰ ਸੁਰਤ ਵਿੱਚ ਖਿਆਲ ਆ ਗਿਆ ਵੀ ਇਹ ਕੀ ਭਾਵ ਹੈ, ਕਿਸੇ ਸਾਧੂ ਨੇ ਜੇ ਗੱਲ ਕਹੀ ਹੈ ਪਿੱਛੇ ਹਟ ਜਾ ਨਹੀਂ ਤਾਂ ਲੋਟਾ ਮਾਰਾਂਗੇ। ਉਹਦੇ ਚਿੰਤਨ ਵਿੱਚ ਹੀ ਬੜੀ ਉੱਚੀ ਖੇਡ ਬਣ ਗਈ। ਰਾਮਾਨੰਦ ਜੀ ਦੇ ਜਿਹੜੇ ਹੋਰ ਚੇਲੇ ਸੀ ਉਹ ਕਹਿਣ ਲੱਗੇ ਬਾਬਾ ਜੀ ਉਹਨੂੰ ਤੁਸੀਂ ਕੋਈ ਖਾਸ ਨਾਮ ਦਿੱਤਾ ਵੀ ਉਹ ਸਾਡੇ ਤੋਂ ਪਹਿਲਾਂ ਅੱਗੇ ਪਹੁੰਚ ਗਿਆ, ਵੀ ਸਾਡੇ ਨਾਲ ਤੁਸੀਂ ਕਿਉਂ ਇੱਦਾਂ ਕੀਤਾ, ਜਿਹੜਾ ਉਹਨੂੰ ਦਿੱਤਾ ਸਾਨੂੰ ਵੀ ਦਿਓ। ਕਹਿੰਦੇ ਮੈਂ ਤਾਂ ਉਹਨੂੰ ਦਿੱਤਾ ਹੀ ਨਹੀਂ ਨਾਮ, ਬੁਲਾਓ ਉਹਨੂੰ। ਬੁਲਾ ਕੇ ਕਹਿਣ ਲੱਗੇ ਵੀ ਤੈਨੂੰ ਕਿਹੜੇ ਵੇਲੇ, ਕਹਿੰਦੇ ਤੁਸੀਂ ਕਿਹਾ ਸੀ ਪਿੱਛੇ ਹਟ ਜਾ ਨਹੀਂ ਤਾਂ ਲੋਟਾ ਮਾਰਾਂਗੇ। ਕਹਿੰਦੇ ਇਹਦੇ 'ਚ ਤੂੰ ਕੀ ਸਮਝ ਲਿਆ? ਕਹਿੰਦੇ ਮੈਂ ਇਹਦੇ 'ਚ ਸਮਝਿਆ ਵੀ ਸਰੀਰ ਤੋਂ ਪਿੱਛੇ ਹਟ ਜਾ, ਨਹੀਂ ਤਾਂ ਇਹੋ ਜਿਹੇ ਸਰੀਰ ਰੂਪੀ ਲੋਟਿਆਂ ਵਿੱਚ ਮੁੜ ਮੁੜ ਕੇ ਮਾਰਦੇ ਜੰਮਦੇ ਰਹਾਂਗੇ। ਕਹਿੰਦਾ ਜੀ ਮੈਂ ਤਾਂ ਇਹ ਸਮਝ ਕੇ ਸਰੀਰ ਤੋਂ ਪਰੇ ਹਟ ਗਿਆ, ਮੈਂ ਹੁਣ ਸਰੀਰ ਰਿਹਾ ਹੀ ਨਹੀਂ ਹਾਂ, ਇਹ ਸਰੀਰ ਦਾ ਸਾਕਸ਼ੀ ਹੋ ਗਿਆ। ਗੱਲ ਤਾਂ ਇਹ ਖੇਡਦੀ ਹੈ ਵੀ ਇਹ ਤਨ ਹੰਤਾ ਤੋਂ ਪਰੇ ਹੋਣ ਲਈ ਸ਼ਬਦ ਦੀ ਸਾਧਨਾ, ਔਰ ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਸ਼ਬਦ ਦਿੱਤਾ ਗੁਰਮੰਤਰ, ਪਿੱਛੇ ਆਪ ਜੀ ਨੇ ਕਥਾ ਸੁਣੀ ਹੈ, ਇਸ ਮੰਤਰ ਜਾਂ ਕੋਈ ਮੰਤਰ ਨਹੀਂ ਪੂਰੇ ਸੰਸਾਰ ਭਰ 'ਚ, ਸਭ ਤੋਂ ਸਰਵੋਤਮ ਮੰਤਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਤੋ ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਤਨ ਹੰਤਾ ਨਹੀਂ ਰੱਖਣੀ, ਤਨ ਹੰਤਾ ਕੋ ਦੇਹੋ ਉਠਾਈ, ਸਰੀਰ ਦੀ ਹੰਗਤਾ ਤੋਂ ਪਰੇ ਰਹਿਣਾ, ਅਸੀਂ ਸਰੀਰ ਕਰਕੇ ਸਰੀਰ ਦੇ ਨਾਲ ਹੀ ਜੁੜੇ ਹੋਏ ਹਾਂ, ਮੇਰੇ ਸਮੇਤ ਭਾਵੇਂ ਅਸੀਂ ਗੱਲਾਂ ਕਰਦੇ ਹਾਂ ਗਿਆਨ ਦੀਆਂ, ਪਰ ਤਨ ਤੋਂ ਉੱਪਰ ਨਹੀਂ ਉੱਠੇ ਅਸੀਂ, ਤਨ ਦੇ ਵਿੱਚ ਹੀ ਸਾਡੀ ਸੁਰਤ ਰਹਿੰਦੀ, ਹਰ ਵੇਲੇ ਸਰੀਰ ਵਿੱਚ ਹੀ ਖਿਆਲ ਰਹਿੰਦਾ। ਜਦੋਂ ਸਰੀਰ 'ਚ ਖਿਆਲ ਰਹੇਗਾ ਤਾਂ ਸਰੀਰ ਦੇ ਵਿੱਚ ਵਿਕਾਰ ਵੀ ਨੇ, ਫਿਰ ਉਹ ਵੀ ਫੁਰਦੇ ਰਹਿਣਗੇ। ਜਦੋਂ ਸਰੀਰ ਤੋਂ ਸੁਰਤ ਉੱਠ ਗਈ, ਉੱਥੇ ਜਾ ਕੇ ਸੁਰਤ ਟਿਕੇਗੀ ਜਿੱਥੇ ਵਿਕਾਰ ਨਹੀਂ ਹਨ, ਫਿਰ ਉੱਥੇ ਵਿਕਾਰਾਂ ਦਾ ਫੁਰਨਾ ਵੀ ਖਤਮ ਹੋ ਜਾਂਦਾ। ਪਰ ਜਦੋਂ ਤੱਕ ਤਨ ਦੀ ਹੰਗਤਾ ਉਦੋਂ ਤੱਕ ਜਨਮ ਮਰਨ ਵੀ ਹੈ, ਮੁੜ ਮੁੜ ਕੇ ਜਨਮ ਮਰਨ ਦੇ ਵਿੱਚ ਭਟਕਣਾ ਵੀ ਹੈ। ਤੋ ਪਾਤਸ਼ਾਹ ਨੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਿਹਾ, ਬੁੱਢਣ ਸ਼ਾਹ ਜੀ ਤਨ ਹੰਤਾ ਤੋਂ ਉੱਪਰ ਉੱਠ ਜਾਓ। ਹਾਂਜੀ,
ਮਨ ਇੰਦਰੀਏ ਸੰਬੰਧ ਜੇ ਹੋਣਾ,
ਮਨ ਤੇ ਇੰਦਰੀਆਂ ਦਾ ਸੰਬੰਧ ਹੈ, ਇੰਦਰੀਆਂ ਨੂੰ ਕੌਣ ਚਲਾਉਂਦਾ? ਸਾਡਾ ਮਨ। ਮਨ ਕਹਿੰਦਾ ਅੱਖਾਂ ਨੂੰ ਵੇਖੋ ਤੇ ਅੱਖਾਂ ਵੇਖਦੀਆਂ। ਕਈ ਵਾਰੀ ਮਨ ਨਾ ਮੰਨਦਾ ਹੋਵੇ, ਕੋਈ ਕਹੋ ਵੇਖ ਤਾਂ ਸਹੀ, ਤੇ ਆਪਾਂ ਕਹਿੰਦੇ ਯਾਰ ਮੇਰਾ ਮਨ ਨਹੀਂ ਪਿਆ ਕਰਦਾ ਵੇਖਣ ਨੂੰ, ਤੰਗ ਨਾ ਕਰ। ਮਨ ਕਹਿੰਦਾ ਕੰਨਾਂ ਨੂੰ ਸੁਣਨ ਵਾਸਤੇ ਤੇ ਕੰਨ ਸੁਣਦੇ ਆ, ਕੋਈ ਸੁਣਾਵੇ ਗੱਲ ਉਹ ਸੁਣ ਤਾਂ ਸਹੀ, ਆਪਾਂ ਕਹਿੰਦੇ ਯਾਰ ਮੇਰਾ ਨਹੀਂ ਪਿਆ ਮਨ ਕਰਦਾ ਸੁਣਨ ਨੂੰ, ਬਸ ਕਰ। ਯਾਨੀ ਕਿ ਮਨ ਕਰਕੇ ਆ ਨਾ, ਮਨ ਇਹਨਾਂ ਇੰਦਰੀਆਂ ਨੂੰ ਚਲਾ ਰਿਹਾ। ਤੋ ਮਨ ਤੇ ਇੰਦਰੀਆਂ ਦਾ ਜਿਹੜਾ ਸੰਬੰਧ ਹੈ,
ਇਹ ਬੰਧਨ ਜਾਨੋ ਦੁੱਖ ਜੋਨਾ,
ਦੁੱਖ ਦਾ ਕਾਰਨ ਤੇ ਜੂਨੀਆਂ ਦੇ ਵਿੱਚ ਦੁੱਖ ਦੇਣ ਵਾਲਾ ਇਹੀ ਕਾਰਨ ਹੈ। ਜਦੋਂ ਮਨ ਇੰਦਰੀਆਂ ਨੂੰ ਪ੍ਰੇਰਿਤ ਕਰਕੇ ਚਲਾਉਂਦਾ ਹੈ, ਉਹਨਾਂ ਇੰਦਰੀਆਂ ਦੇ ਵਹਿਣ ਵਿੱਚ ਬਾਹਰ ਮੁਖੀ ਹੋ ਕੇ ਬਾਹਰ ਹੀ ਭੱਜਿਆ ਰਹਿੰਦਾ, ਕਦੇ ਅੱਖਾਂ ਰਾਹੀਂ, ਕਦੇ ਕੰਨਾਂ ਰਾਹੀਂ, ਕਦੇ ਰਸਨਾ ਰਾਹੀਂ, ਕਦੇ ਨਾਸਕਾ ਰਾਹੀਂ, ਕਦੇ ਚਮੜੀ ਰਾਹੀਂ। ਇਹ ਗਿਆਨ ਇੰਦਰੀ ਨੇ ਨਾ, ਮਨ ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਬਾਹਰ ਹੀ ਭੱਜਿਆ ਰਹਿੰਦਾ। ਸਵਾਸ ਜਿਹੜੇ ਨੇ ਉਹ ਮਨ ਦੇ ਘੋੜੇ ਨੇ, ਉਹਨਾਂ ਘੋੜਿਆਂ ਕਰਕੇ ਦੌੜਦਾ। ਜਿਹੜੀਆਂ ਇਹ ਗਿਆਨ ਇੰਦਰੀਆਂ ਦੇ ਕਰਮ ਇੰਦਰੀਆਂ ਨੇ, ਇਹਨਾਂ ਦੇ ਨਾਲ ਨਾਲ ਹੀ ਇਹ ਭੱਜਿਆ ਫਿਰਦਾ। ਹਾਂਜੀ, ਉਹਦੇ ਕਰਕੇ ਹੀ ਫਿਰ ਇਹ ਜੂਨੀਆਂ ਵਿੱਚ ਦੁੱਖ ਭੋਗਦਾ।
ਮਨ ਠਹਿਰਾਵੋ ਹਿਰਦੈ ਮਜਾਰੇ,
ਆਪਣੇ ਇਸ ਮਨ ਨੂੰ ਬਾਹਰ ਮੁਖੀ ਜਾਣ ਦੀ ਬਜਾਏ ਅੰਤਰਮੁਖੀ ਕਰਕੇ ਇਹਨੂੰ ਅੰਤਰੀਵ ਸੁਰਤ ਵਿੱਚ ਟਿਕਾ ਲਓ, ਆਪਣੇ ਹਿਰਦੇ ਵਿੱਚ ਇਹਨੂੰ ਅੰਤਰਮੁਖੀ ਕਰ ਲਓ। ਇਹਨੂੰ ਕਹਿੰਦੇ ਨੇ ਉਨਮਾਨੀ ਅਵਸਥਾ ਵਿੱਚ ਚਲੇ ਜਾਣਾ, ਮਨ ਨੂੰ ਉਨਮਨ ਕਰ ਲੈਣਾ।
ਨੈ ਸੰਬੰਧ ਇੰਦਰੀਏ ਸੰਗ ਤਾਰੇ,
ਮਨ ਦਾ ਇੰਦਰੀਆਂ ਨਾਲ ਸੰਬੰਧ ਹੀ ਨਹੀਂ ਰੱਖਣਾ, ਇੰਦਰੀਆਂ ਤੋਂ ਸੰਬੰਧ ਹੀ ਤੋੜ ਲੈਣਾ। ਹਾਂਜੀ,
ਕੂਰਮ ਸਮ ਇਕੱਠੋ ਹੋਏ ਰਹੇ,
ਕਹਿੰਦੇ ਉਹ ਕਿਵੇਂ? ਉਦਾਹਰਣ ਦਿੰਦੇ ਪਾਤਸ਼ਾਹ, ਕਹਿੰਦੇ ਜਿਵੇਂ ਕੱਛੂ ਕੁੰਮਾ ਹੁੰਦਾ ਨਾ, ਉਹਦੀ ਸਿਰੀ ਜੀ ਬਾਹਰ ਨਿਕਲੀ ਹੁੰਦੀ, ਪੈਰ ਪੂੰਛ, ਜਦੋਂ ਵੇਖਦਾ ਵੀ ਕੋਈ ਆਘਾਤ ਹੋਣ ਲੱਗਾ, ਇੱਕਦਮ ਸਾਰਾ ਕੁਝ ਉਹ ਖੋਪਰ ਜਿਹਾ ਜਿਹੜਾ ਹੁੰਦਾ ਉਹ ਵਿੱਚੇ ਇਕੱਠਾ ਕਰ ਲੈਂਦਾ। ਕਹਿੰਦੇ ਜਿਵੇਂ ਉਹ ਕੂਰਮ ਨਹੀਂ, ਕੱਛੂ ਕੁੰਮਾ ਆਪਣਾ ਸਭ ਕੁਝ ਖਿੱਚ ਕੇ ਅੰਦਰ ਇਕਾਗਰ ਕਰ ਲੈਂਦਾ, ਇੱਦਾਂ ਕਹਿੰਦੇ ਆਪਣੀਆਂ ਜਿੰਨੀਆਂ ਮਨ ਵਿਰਤੀਆਂ ਨੇ ਉਹਨਾਂ ਨੂੰ ਇਕਾਗਰ ਕਰਕੇ ਅੰਤਰਮੁਖੀ ਕਰ ਲਓ। ਜਿੰਨੀ ਬਾਹਰ ਮੁਖੀ ਬਿਰਤੀ ਹੋਵੇਗੀ, ਬਾਹਰ ਮੁਖੀ ਪਸਾਰਾ ਹੋਵੇਗਾ, ਓਨਾ ਹੀ ਮਨ ਖਿੰਡੇਗਾ। ਜਦੋਂ ਅੰਤਰਮੁਖੀ ਕਰ ਲਓਗੇ ਕਹਿੰਦੇ ਫਿਰ ਇਹ ਠਹਿਰ ਜਾਏਗਾ, ਇਹ ਕਾਗਰ ਹੋ ਜਾਏਗਾ, ਇਹ ਸ਼ਾਂਤ ਹੋ ਜਾਏਗਾ। ਹਾਂਜੀ,
ਨਹੀਂ ਉਥਤ ਇੰਦਰੀਏ ਸੰਗ ਲਹੇ,
ਫਿਰ ਇੰਦਰੀਆਂ ਦੇ ਨਾਲ ਇਹਦਾ ਉਥਾਨ ਵੀ ਨਹੀਂ ਹੋਵੇਗਾ। ਅੱਖਾਂ ਖੁੱਲੀਆਂ ਨੇ ਪਰ ਮਨ ਉੱਥੇ ਹੀ ਟਿਕਿਆ ਹੋਇਆ। ਧੰਨ ਬਾਬਾ ਰਾਮ ਕੁਇਰ ਸਾਹਿਬ ਜੀ, ਬ੍ਰਹਮ ਗਿਆਨੀ ਮਹਾਂਪੁਰ, ਜੇ ਅੱਖਾਂ ਖੁੱਲਦੀਆਂ ਵੀ ਨੇ ਤਾਂ ਵੀ ਮਨ ਅੰਦਰ ਟਿਕਿਆ ਹੋਇਆ। ਉਹਨਾਂ ਨੂੰ ਨਹੀਂ ਪਤਾ ਬਾਹਰ ਘਰ ਸਾਰਾ ਉੱਜੜ ਗਿਆ ਸੀ, ਖੋਹ ਕੇ ਲੈ ਗਏ ਸਾਰਾ ਕੁਝ, ਲੁੱਟ ਕੇ ਲੈ ਗਏ। ਅੱਖਾਂ ਖੁੱਲੀਆਂ, ਕਹਿੰਦੇ ਕੁਝ ਨਹੀਂ ਲੁੱਟਿਆ ਗਿਆ, ਸਭ ਕੁਝ ਇੱਥੇ ਹੀ ਆ, ਬਾਜ ਵੀ ਇੱਥੇ ਹੀ ਬੈਠੇ ਆ, ਉਹਨਾਂ ਦੇ ਪੈਰਾਂ 'ਚ ਰੇਸ਼ਮ ਦੀਆਂ ਡੋਰਾਂ ਕੋਈ ਨਹੀਂ। ਉਹ ਹੈਰਾਨ ਹੋ ਗਿਆ ਨਵਾਬ ਲਾਹੌਰ ਦਾ ਵੀ ਸਾਰਾ ਕੁਝ, ਲੱਖਾਂ ਰੁਪਈਏ ਦਾ ਘਰ ਸਾਰਾ ਲੁੱਟਿਆ ਗਿਆ। ਕਹਿੰਦੇ ਲੁੱਟਿਆ ਹੀ ਨਹੀਂ ਗਿਆ, ਕਿਉਂਕਿ ਮਨ ਇੰਦਰੀਆਂ ਦੇ ਸਹਿਤ ਗਿਆ ਹੀ ਨਹੀਂ ਬਾਹਰ, ਮਨ ਆਪਣੇ ਆਨੰਦ ਵਿੱਚ ਹੈ। ਹਾਂਜੀ,
ਤਿਸ ਕੋ ਮੁਕਤ ਰੂਪ ਪਹਿਚਾਨ,
ਫਿਰ ਉਹ ਮੁਕਤ ਹੋ ਜਾਂਦਾ। ਜਦੋਂ ਕੋਈ ਇਸ ਅਵਸਥਾ 'ਚ ਚਲਾ ਜਾਏ ਫਿਰ ਉਹ ਜਿਉਂਦਿਆਂ ਜੀ ਮੁਕਤ ਹੋ ਜਾਂਦਾ।
ਇਤੋ ਭੇਦ ਲਖ ਸਾਧੋ ਧਿਆਨ,
ਇਹਨਾਂ ਇਹ ਭੇਦ ਜਾਣ ਕੇ ਬੁੱਢਣ ਸ਼ਾਹ ਜੀ ਤੁਸੀਂ ਧਿਆਨ ਸਾਧੋ।
ਸੁਣ ਸਤਿਗੁਰ ਤੇ ਬ੍ਰਿਤੀ ਟਿਕਾਈ,
ਮਹਾਰਾਜ ਜੀ ਦੇ ਬਚਨ ਸੁਣ ਕੇ ਪੀਰ ਬੁੱਢਣ ਸ਼ਾਹ ਜੀ ਨੇ ਆਪਣੀ ਬਿਰਤੀ ਅੰਤਰਮੁਖੀ ਕਰ ਲਈ।
ਬੁੱਢਣ ਸ਼ਾਹ ਸਮਾਧ ਲਗਾਈ,
ਜਦੋਂ ਬੈਠੇ ਬਿਰਤੀ ਅੰਤਰਮੁਖੀ ਕੀਤੀ। ਆਤਮਾ ਤਾਂ ਸ਼ੁੱਧ ਸੀ ਮਹਾਂਪੁਰਖਾਂ ਦੀ, ਨਿਰਮਲ ਅੰਤਸ਼ਕਰਨ ਸੀ। ਗੁਰਦੇਵ ਦੇ ਬਚਨ ਸੁਣਦਿਆਂ ਜਦੋਂ ਸੁਰਤ ਇਕਾਗਰ ਕੀਤੀ ਤੇ ਸਮਾਧੀ ਲੱਗ ਗਈ ਬੁੱਢਣ ਸ਼ਾਹ ਜੀ ਦੀ। ਹਾਂਜੀ,
ਜਬ ਬੈਠੇ ਜੁਗ ਜਾਮ ਬਿਤਾਏ,
ਬੈਠਿਆਂ ਬੈਠਿਆਂ 6 ਘੰਟੇ ਯਾਨੀ ਕਿ 2 ਪਹਿਰ ਬੀਤ ਗਏ।
ਬਾਲੇ ਕਹਿ ਕਰ ਲੀਨ ਜਗਾਏ,
ਭਾਈ ਬਾਲਾ ਜੀ ਨੇ ਫਿਰ ਬਾਬਾ ਬੁੱਢਣ ਸ਼ਾਹ ਜੀ ਦਾ ਹੱਥ ਫੜਿਆ, ਪੀਰ ਬੁੱਢਣ ਸ਼ਾਹ ਜੀ ਦਾ, ਔਰ ਉਹਨਾਂ ਨੂੰ ਹਿਲਾ ਕੇ ਜਗਾਇਆ।
ਜਬ ਸੁਧ ਭਾਈ ਚਰਨ ਗੁਰ ਗਹੇ,
ਜਦੋਂ ਨੇਤਰ ਖੋਲੇ ਫਿਰ ਮਹਾਰਾਜ ਜੀ ਦੇ ਚਰਨ ਫੜ ਲਏ ਬੁੱਢਣ ਸ਼ਾਹ ਜੀ ਨੇ।
ਰਾਖੋ ਸੰਗ ਜੋਰ ਕਰ ਕਹੇ,
ਹੱਥ ਜੋੜ ਕੇ ਕਹਿੰਦੇ ਮਹਾਰਾਜ ਜਿਵੇਂ ਇਹਨਾਂ ਦੋਹਾਂ ਨੂੰ ਨਾਲ ਰੱਖਿਆ ਮੈਨੂੰ ਵੀ ਨਾਲ ਰੱਖੋ, ਮੈਨੂੰ ਵੀ ਨਾਲ ਲੈ ਚੱਲੋ।
ਤੁਮ ਪ੍ਰਤਾਪ ਤੇ ਮਨ ਟਿਕ ਗਈ,
ਆਪ ਜੀ ਦੇ ਪ੍ਰਤਾਪ ਨਾਲ ਮੇਰਾ ਮਨ ਹੁਣ ਟਿਕ ਗਿਆ ਹੈ।
ਤਨਕ ਭੇਦ ਸੁਣ ਸਭ ਕਿਛ ਪਈਓ,
ਮਹਾਰਾਜ ਜੀ ਦਾ ਭੇਦ ਸੁਣ ਕੇ ਆਪ ਜੀ ਦੇ ਬਚਨ ਸੁਣ ਕੇ ਸਾਰੀ ਸੋਝੀ ਹੋ ਗਈ ਹੈ।
ਅੰਮ੍ਰਿਤ ਬਚਨ ਸੁਣੇ ਬਿਖ ਦਵੈਤ,
ਆਪ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਜਿਹੜੀ ਦਵੈਤ ਰੂਪ ਜ਼ਹਿਰ ਸੀ ਉਹ ਖਤਮ ਹੋ ਗਿਆ।
ਦੂਰ ਕਰੀ ਵੱਡ ਸੰਕਟ ਹੇਤ,
ਜਿਹੜਾ ਸਾਰਾ ਵੱਡਾ ਸੰਕਟ ਦਾ ਕਾਰਨ ਸੀ ਦਵੈਤ ਉਹ ਦੂਰ ਹੋ ਗਈ ਆਪ ਜੀ ਦੇ ਬਚਨ ਸੁਣ ਕੇ।
ਤਿਆਗਿਓ ਜਾਏ ਨਾ ਸੰਗ ਤੁਮਾਰਾ,
ਮਹਾਰਾਜ ਹੁਣ ਮੈਂ ਆਪ ਜੀ ਦਾ ਸੰਗ ਨਹੀਂ ਛੱਡ ਸਕਦਾ।
ਤਬ ਸ਼੍ਰੀ ਸਤਿਗੁਰ ਬਾਕ ਉਚਾਰਾ,
ਸੁਣ ਕੇ ਸਤਿਗੁਰੂ ਜੀ ਬੋਲੇ
ਅਬ ਤੁਵ ਕਾਜ ਗਯੋ ਸਭ ਹੋਏ।
ਮਹਾਰਾਜ ਜੀ ਕਹਿੰਦੇ ਬੁੱਢਣ ਸ਼ਾਹ ਜੀ ਜਿਹੜਾ ਕਾਰਜ ਤੁਹਾਡਾ ਹੋਣਾ ਚਾਹੀਦਾ ਸੀ ਅੱਜ ਹੋ ਗਿਆ, ਹੁਣ ਉਹ ਕਾਰਜ ਹੋ ਗਿਆ ਜੋ ਤੁਸੀਂ ਕਰਨ ਆਏ ਸੀ।
ਬੈਠੋ ਮਨ ਸਤਨਾਮ ਪਰੋਵੇ,
ਹੁਣ ਇੱਥੇ ਬਹਿ ਕੇ ਭਜਨ ਕਰੋ ਨਾਮ ਜਪੋ।
ਅਧਿਕ ਆਰ ਬਲ ਤੇਰੀ ਆਹੇ,
ਬੁੱਢਣ ਸ਼ਾਹ ਜੀ ਤੁਹਾਡੀ ਉਮਰ ਬੜੀ ਲੰਮੀ ਹੈ, ਲਮੇਰੀ ਆਯੂ ਹੈ।
ਚਿਰੰਕਾਲ ਹਮ ਪਾਛੇ ਰਹੇ,
ਸਾਡੇ ਤੋਂ ਬਾਅਦ ਵੀ ਚਿਰੰਕਾਲ ਤੁਸੀਂ ਰਹਿਣਾ ਹੈ।
ਤਬ ਲੋ ਛੱਟਮ ਸਰੂਪ ਹਮਾਰੋ,
ਉਦੋਂ ਤੱਕ ਸਾਡਾ 6ਵਾਂ ਜਾਮਾ ਹੋ ਜਾਵੇਗਾ, 6ਵੇਂ ਜਾਮੇ ਚ ਅਸੀਂ ਉਦੋਂ ਵਰਤਦੇ ਹੋਵਾਂਗੇ।
ਪ੍ਰਾਣ ਅੰਤ ਤਨ ਹੋਏ ਤੇ
ਉਦੋਂ ਤੁਹਾਡੇ ਪ੍ਰਾਣਾ ਦਾ ਅੰਤ ਹੋਣਾ ਜਦੋਂ ਅਸੀਂ 6ਵੇਂ ਜਾਮੇ ਚ ਵਰਤਾਂਗੇ।
ਇਮ ਸੁਣ ਬਿਸਮਿਓ ਬੂਜਨ ਲਾਗਾ,
ਇੱਦਾਂ ਸੁਣ ਕੇ ਬੁੱਢਣ ਸ਼ਾਹ ਜੀ ਹੈਰਾਨ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ,
ਮੈਂ ਕਿਮ ਲਖੋ ਧਰੇ ਅਨੁਰਾਗਾ,
ਕਹਿੰਦਾ ਜੀ ਮੈਂ ਕਿਵੇਂ ਜਾਣਾਂਗਾ ਕਿ ਆਪ ਜੀ ਦਾ 6ਵਾਂ ਜਾਮਾ ਵਰਤ ਰਿਹਾ।
ਤਬ ਸਤਿਗੁਰ ਨੇ ਪਤੇ ਬਤਾਏ,
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਫਿਰ ਬਚਨ ਕਹੇ,
ਰਹੋ ਪ੍ਰਤੀਕਤ ਦਿਓ ਸੁਣਾਏ।
ਕਹਿੰਦੇ ਬੁੱਢਣ ਸ਼ਾਹ ਜੀ ਇੱਥੇ ਬੈਠੇ ਉਡੀਕਦੇ ਰਹੋ, 6ਵਾਂ ਜਾਮਾ ਜਦੋਂ ਅਸੀਂ ਧਾਰਾਂਗੇ ਉਦੋਂ ਆਪ ਆ ਕੇ ਤੁਹਾਨੂੰ ਦੱਸ ਦਿਆਂਗੇ।
ਸ਼੍ਰੀ ਗੁਰ ਦਿੱਤਾ ਗੁਰਸੁਤ ਹੋਏ,
6ਵੇਂ ਜਾਮੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਹੋਣਗੇ ਬਾਬਾ ਗੁਰਦਿੱਤਾ ਸਾਹਿਬ।
ਤੋ ਕੋ ਆਨ ਮਿਲੇ ਜਬ ਸੋਏ,
ਆ ਕੇ ਤੁਹਾਨੂੰ ਮਿਲਣਗੇ, ਤੁਹਾਡੇ ਨਾਲ ਉਹਨਾਂ ਦਾ ਮਿਲਾਪ ਹੋਵੇਗਾ।
ਨਗਰ ਬਸਾਵੇ ਸੋ ਤਬ ਜਾਨੋ,
ਉਹ ਇੱਥੇ ਨਗਰ ਵੀ ਵਸਾਉਣਗੇ। ਇਹ ਗੁਰੂ ਬਾਬਾ ਜੀ ਨੇ ਬਚਨ ਪਹਿਲਾਂ ਹੀ ਕਰਤੇ ਸੀ, ਉਹ ਇੱਥੇ ਨਗਰ ਵੀ ਵਸਾਉਣਗੇ, ਤੁਹਾਨੂੰ ਪਤਾ ਲੱਗ ਜਾਏਗਾ।
ਤਬ ਲੋ ਸਿਮਰ ਧਿਆਨ ਕੋਠਾ ਨੂੰ,
ਉਦੋਂ ਤੱਕ ਤੁਸੀਂ ਇੱਥੇ ਬੈਠੇ ਭਜਨ ਕਰੋ।
ਨਿਤ ਮਨ ਥਿਰਤਾ ਕੋ ਸਿੱਧ ਕਰੀਏ,
ਨਿਤ ਮਨ ਨੂੰ ਥਿਰ ਕਰਕੇ ਸਿੱਧ ਕਰੋ।
ਪਰੇ ਦ੍ਵੈਤ ਕੇ ਬੰਧਨ ਹਰੀਏ,
ਦ੍ਵੈਸ਼ ਦੇ ਬੰਧਨ ਕੱਟ ਦਿਓ।
ਇਮ ਕਹਿ ਸ਼੍ਰੀ ਨਾਨਕ ਪ੍ਰਸਥਾਨੇ,
ਇਹ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਉੱਥੋਂ ਵਿਦਾ ਹੋ ਗਏ।
ਤਬ ਕੋ ਤਾਹਾਂ ਧਿਆਨ ਸੋਠਾਨੇ,
ਉਦੋਂ ਦੇ ਕਹਿਣ ਲੱਗੇ ਕਿ ਬੁੱਢਣ ਗੁਰੂ ਹਰਗੋਬਿੰਦ ਸਾਹਿਬ ਦੱਸ ਰਹੇ ਬਾਬਾ ਗੁਰਦਿੱਤਾ ਸਾਹਿਬ ਨੂੰ, ਉਦੋਂ ਦੇ ਉੱਥੇ ਉਹ ਧਿਆਨ ਚ ਬੈਠੇ ਹਨ।
ਗੁਰ ਗੁਰ ਸਿਮਰਤ ਕਰਤੇ ਉਡੀਕਾ,
ਗੁਰੂ ਗੁਰੂ ਸਿਮਰਦਿਆਂ ਉਡੀਕ ਰਹੇ ਨੇ।
ਭਇਓ ਮਹਾ ਸ਼ੁੱਧ ਜਿਸ ਉਰ ਨੀਕਾ,
ਉਹਨਾਂ ਦਾ ਹਿਰਦਾ ਸ਼ੁੱਧ ਹੋ ਚੁੱਕਾ ਹੈ, ਹੁਣ ਸਮਾਂ ਆ ਗਿਆ ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਮਿਲਣ ਦਾ, ਤੇ ਜਾ ਕੇ ਉਹਨਾਂ ਨੂੰ ਮਿਲੋ ਤੇ ਦਰਸ਼ਨ ਦਿਓ।
ਤਿਸ ਕੋ ਮਿਲੋ ਕਰੋ ਪੁਨ ਡੇਰਾ,
ਉੱਥੇ ਚੱਲ ਕੇ ਡੇਰਾ ਕਰੋ।
ਨਗਰ ਵਸਾਓ ਆਪਨ ਕੇਰਾ,
ਔਰ ਚੱਲ ਕੇ ਉੱਥੇ ਆਪਣਾ ਨਗਰ ਵਸਾਓ। ਬਾਬਾ ਗੁਰਦਿੱਤਾ ਸਾਹਿਬ ਜੀ ਗੁਰੂ ਆਗਿਆ ਨਾਲ ਕੀਰਤਪੁਰ ਸਾਹਿਬ ਨਗਰ ਵਸਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।